परम कृपाल
श्री गुरु गोविंद सिंह
विसारा
वाहेगुरु पुन पुन
शीस
बंदा एकंकार सतगुरु देह प्रसाद सत होए वाहे गुरु जी की फतेह
विघ्न विनाशन सोए
वाहे गुरु जी की फतेह है
विघ्न विनाशन सोए दुएरा इन सरमद मन मस्त है सिरे बजार मजार एक खुदाए संग लिव लगे दूसर सो न चिनार
वाहिगुरु जी का खालसा
वाहिगुरु जी की फतेह
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो दीन दुनिया दे मालक सर्व सांझी बालता दे सांझे रहबर कलयुगी जीवां दे उधार करता मेहरबान जगत गुरु धन धन श्री गुरु ग्रंथ साहिब जी महाराज जी दे पवित्र चरणा च तिलक जंजू दे राखे नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते जुड़ के संध्या वेले दे दवाना च हाजरियां भर के श्री गुरु प्रताप सूरज ग्रंथ की लड़ीवार कथा बहुत ही भावना अदब सत्कार ते श्रद्धा नाल सरवण कर रहे श्रोत्या ने महाकवि भाई संतोख सिंह जी नूं बेनती की महाराज सानू शरबत फकीर की कथा सुनाओ कि शरमद कौन सी तो भाई साहब जी ने शरमद फकीर बारे दस्या कि एक शाहूकार दे घरे दा जन्म होया घरों बहुत ज्यादा तनाड़ सन शाहूकार सन वीक साल की उम्र जदों शर्मद की हुई इहदे माता पिता गुजर गए मन च बैराग की अवस्था बनी आए गए महापुरखां संतां की सेवा करनी शुरू कर दिती घर विच सोहणे मकान बना ले जिन्हां मंदरां विच मकानां विच आए गए महापुरखां नूं आराम कराउणा उन्हां नूं लंगर प्रशादा छकाउणा उन्हां दी मुट्ठी चापी करनी गर्मी होनी ते पखा झलण दी सेवा करनी ते फिर उन्हां महापुरखां नूं विदा करके आउणा ते जदों विदा करन जाणा उन्हां महापुरखां नूं बेनती करनी महाराज मैनू खुदा का रस्ता दसो जे तुसी जान दे। ता उना सत पुरखां महापुरखां ने नाम सिमरन का उपदेश देना कि हे शर्मद नाम जपया कर, नाम की कमाई करया कर। इसे तरह सेवा करदिया बड़े साल बीत गए, तू एक पूर्ण संत शाह हुसैन फकीरे दे कोल आए, उन्हां दी सेवा टहल उसे तरह कीती, जदों विदा करन गए उही बेनती कीती जिहड़ी हर एक महापुरख नूं करदे सन। ते शाह हुसैन ने दी परख करन वास्ते आख्या मैनूं पहलां तां इक जोड़ा चाहीदा 5 रुपये दा, उहदी लागत होवे। कहिंदा जी मैं हुणे लै के आया 5 रुपये दा इक जोड़ा लिया के चरनी पवाया। फिर शाह हुसैन ने आख्या तू इत्थे ही खलोई, मैं वापस आके तेनूं दसांगा। दो दिन शर्मद फकीर खलोता रहा, दो दिन बाद शाह हुसैन वापस आया। इहदी श्रद्धा भावना वेख के इहनूं रब दे घर दी खबर दित्ती, आत्म ज्ञान दी सोझी दित्ती। तो शर्मद नूं ब्रह्म ज्ञान दी आत्म ज्ञान दी प्राप्ति होई, उसे रंग दे विच मस्त हो गया। घर आया ते घर वेच दिता, जिन्ना घर वेच के साजो समान सीगा उह सारा सत पुरखां महापुरखां नूं दान करके उन्हां नूं लंगर प्रशादा चका के आप बिल्कुल मस्त मौला बन के दिल्ली दे बाजारां च विचरण लगा। और उसे मस्त मौला अवस्था दे विच रहिंदा है, एक बार तां बिल्कुल निर्वस्त्र ही हो गए, शरीर दी भी कोई सोझी नहीं रही। रस्ते च खड़े ने औरंगजेब लंघिया जांदा कोलों, उहने आख्या बादशाह दी सवारी है कि तू बादशाह दे सामने निर्वस्त्र खड़ा है। कहिंदा फिर इह तां बादशाह नूं चाहीदा ना कि उहदी प्रजा दा कोई बंदा निर्वस्त्र है ते उहनूं कपड़ा दे के उहदे नंगेज नूं कज्जे। तो औरंगजेब ने अपने दो गज दा इक गल च कपड़ा पाया होया ला के दे दिता। जदों वापस आया ते वेख के फिर हैरान होया कि वह कपड़ा जिहड़ा दे गया सी उह शर्मद ने सिर ते बन्निया होया उसे तरह नगन खड़ा। आख्या तू इह की कीता? कहिंदा बादशाह तेरी अकल नहीं, तू अपनी बख्शिश दित्ती ते मैं तेरी बख्शिश नूं अपने शरीर दे मैले कुचैले अंगां ते बन लैंदा, मैं तां सगों तेरे वल्लों दित्ती हुई उस बख्शिश दा सत्कार कीता है, उहनूं अपने सिर ते बन्निया, सिर ते बन के उहदा सत्कार कीता है। तेरे कोल अकल नहीं है, इसे अकल नाल तू न्याय करदा की न्याय करदा होवेगा? औरंगजेब सुन के निरुत्तर हो गया, कोई जवाब नहीं आया। पर इहने उहनूं दरवेश नहीं जाणिया, सगो मन च ईरखा ते द्वैश के मौका आउण ते मैनू कोई इहदी इक भी कमी मिल गई ते मैं इहनूं जिउंदा नहीं छड्डांगा, इहदे कोलों अपने अगले पिछले सारे हिसाब पूरे करांगा। इह दारा शिकोह दा भी पक्खी है, हमायती है, उहदे पक्ष की गल करदा है ते कहिंदा मैं दारा शिकोह नूं दीन दी सल्तनत दी पातशाही दित्ती है। इदां दे बोल भी अपने मूंह तों बोलदा, उह भी मैनूं रड़कदे ने। औरंगजेब दे मन दे विच शर्मद फकीर दे प्रति इस प्रकार दी ईरखा ते द्वैष भी है, पर शर्मद बेपरवाह है। इहो अवस्था है जिहदे बाबत मेरे सतगुरु गुरु नानक पातशाह ने जिक्र कीता है, रंग हसै रंग रोवहै चुप पी कर जाहे, परवाह नाही किसै केरी बाज सचै नाहे। इह ओ अवस्था है जिन्हों महाराज जी कहते बेपरवाह सदा रंग हर कै जाको पाख स्वामी। ए बेपरवाही की अवस्था है, ए मौला मस्त होने की अवस्था है, ए ओ अवस्था जिन्हों कबीर जी ने कहा कि दुनिया बौरा कहती है पर असलियत यह है कि मैं खुद बौरा नहीं होया, मेरे राम ने मैनू बौरा कर दिता है, मैं राम दा कीता होया बौरा हां, हौ बैरागण जोगण तां बनी हां, ए मेरे राम ने मेरी ये हालत अवस्था बनाई है। शर्मद फकीर दी साखी चल रही है, आओ सरवण करिए सतगुरु गुरु हर राय साहब सतवें पातशाह महाराज जी दे पवित्र चरणा दा ध्यान, उहना दी पवित्र सोहनी सुंदर मूरत। आह बड़े दयालु ने गुरु हर राय साहब, इन्ने करुणा दे सागर ने कि करुणा ही बरसदी है सतगुरां दी दृष्टि विच, जिधर वेखदे ने मेरा ही मेरा करी जांदे ने। ਤਾਰੀ ਜਾਂਦੇ ਨੇ, ਨਿਹਾਲ ਹੀ ਨਿਹਾਲ ਕਰੀ ਜਾਂਦੇ ਨੇ, ਜਿੱਧਰ ਵੇਖਦੇ ਨੇ ਦੁੱਖ ਕੱਟੀ ਜਾਂਦੇ ਨੇ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਐਸੇ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਇਰਾ ਇਮ ਸਰਮਦ ਮਨ ਮਸਤ ਵੈ ਫਿਰੈ ਬਜ਼ਾਰ ਮਜਾਰ।
ਇਹਨਾਂ ਸ਼ਰਮਦ ਮਸਤ ਹੈ ਔਰ ਮਸਤ ਅਵਸਥਾ ਵਿਚ ਜਿਹਨੂੰ ਭਾਈ ਵੀਰ ਸਿੰਘ ਨੇ ਵੀ ਲਿਖਿਆ ਨਾ, ਕੀ ਹੋਇਆ ਤੇ ਕੀਕੂ ਹੋਇਆ ਖਪ ਖਪ ਮੂਏ ਸਿਆਣੇ, ਉਸ ਰਾਏ ਪਵੇ ਕਿਉ ਜਿੰਦੇ ਜਿਤ ਰਾਹ ਮੂੰਹ ਮੁਹਾਣੇ। ਓਸ਼ਾ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ, ਉਸ ਮਸਤੀ ਵਿਚ ਸ਼ਰਮਦ ਫਕੀਰ ਮਸਤ ਰਹਿੰਦਾ ਔਰ ਮਸਤ ਹੋ ਕੇ ਗਲੀਆਂ ਵਿਚ ਬਾਜ਼ਾਰਾਂ ਵਿਚ ਖਲੋਤਾ ਰਹਿੰਦਾ।
ਇਕ ਖੁਦਾਏ ਸੰਗ ਲਿਵ ਲਗੇ ਦੂਸਰ ਕੋ ਨਚਨਾਰ।
ਇਕ ਰੱਬ ਦੇ ਨਾਲ ਪ੍ਰੀਤ ਲੱਗੀ ਹੋਈ ਆ, ਰੱਬ ਦੇ ਨਾਲ ਪ੍ਰੀਤ ਲੱਗੀ ਹੋਈ, ਖੁਦਾ ਦੇ ਨਾਲ ਲਿਵ ਲੱਗੀ ਹੋਈ ਆ, ਕਿਸੇ ਦੂਸਰੇ ਨਾਲ ਤਾਂ ਜਾਣ ਪਛਾਣ ਹੀ ਕੋਈ ਨੀ। ਚਿਨਾਰ ਕਹਿੰਦੇ ਨੇ ਪਛਾਣਨ ਨੂੰ, ਕਿਸੇ ਦੂਜੇ ਨਾਲ ਕੋਈ ਪਹਿਚਾਣ ਨਹੀਂ ਕਿ ਕੌਣ ਖੜਾ, ਕੌਣ ਆ ਰਿਹਾ, ਕੌਣ ਜਾ ਰਿਹਾ, ਕਿੱਧਰ ਕਿਸੇ ਪਾਸੇ ਦੁਨੀਆਂ ਵੱਲ ਤਾਂ ਖਿਆਲ ਹੀ ਨਹੀਂ, ਸਿਰਫ ਇਕ ਰੱਬ ਨਾਲ ਖੁਦਾ ਦੇ ਨਾਲ ਲਿਵ ਲੱਗੀ ਹੋਈ ਹੈ।
ਇਕ ਚਿੱਤ ਬਿਰਤੀ ਕਰਤ ਮਤਵੰਤਾ,
ਔਰ ਇਕ ਚਿੱਤ ਬਿਰਤੀ ਬਣੀ ਹੋਈ ਹੈ, ਇਕ ਚਿੱਤ ਰੰਗ ਦੇ ਵਿਚ ਰੰਗਿਆ ਹੋਇਆ ਹੈ।
ਆਨੰਦੇ ਜੋ ਭੋਜਨ ਕੋਈ,
ਪ੍ਰਸ਼ਾਦੇ ਦੀ ਵੀ ਕੋਈ ਤਾਗ ਨਹੀਂ ਹੈ, ਲੰਗਰ ਪ੍ਰਸ਼ਾਦੇ ਦੀ ਵੀ ਕੋਈ ਇੱਛਾ ਨਹੀਂ ਹੈ। ਕਦੇ ਕੋਈ ਪ੍ਰਸ਼ਾਦਾ ਦੇ ਜਾਂਦਾ, ਦੋ ਰੋਟੀਆਂ ਦੇ ਜਾਂਦਾ, ਕਦੇ ਕੋਈ ਤਰਸ ਕਰਕੇ ਦੋ ਪ੍ਰਸ਼ਾਦੇ ਫੜਾ ਜਾਂਦਾ।
ਤ੍ਰਿਪਤ ਰਹਿ ਮੁਖ ਸੋਈ,
ਉਹ ਦੋ ਪ੍ਰਸ਼ਾਦੇ ਛਕ ਲੈਂਦਾ ਤੇ ਛਕ ਕੇ ਤ੍ਰਿਪਤ ਹੋ ਜਾਂਦਾ, ਛਕ ਕੇ ਸ਼ਰਮਤ ਫਕੀਰ ਰੰਗ ਦੇ ਵਿਚ ਰੰਗਿਆ ਹੋਇਆ, ਉਸੇ ਪ੍ਰਸ਼ਾਦੇ ਦੇ ਰੰਗ ਦੇ ਵਿਚ ਪ੍ਰਸ਼ਾਦਾ ਦੋ ਪ੍ਰਸ਼ਾਦੇ ਛਕ ਲੈਂਦਾ ਤੇ ਛਕ ਕੇ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ।
ਬੇਖਾਸ਼ ਮਨ ਸਮਾਂ ਬਿਤਾਵੇ,
ਬੇਖਾਹਸ਼ ਹੋ ਕੇ, ਮਨ ਚ ਕੋਈ ਖੁਆਹਿਸ਼ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਤਾਂਘ ਨਹੀਂ ਹੈ, ਬਿਨਾਂ ਖੁਆਹਿਸ਼ ਤੋਂ ਆਪਣਾ ਸਮਾਂ ਬਤੀਤ ਕਰਦਾ ਹੈ।
ਬੈਠੇ ਕਾ ਕੀ ਆਨੰਦ ਉਪਾਵੇ,
ਇਕੱਲਾ ਬੈਠਾ ਰਹਿੰਦਾ ਬੜਾ ਲੰਮਾ ਸਮਾਂ, ਹਾਲਾਂਕਿ ਬੜਾ ਔਖਾ ਇਕੱਲੇ ਬੈਠਣਾ, ਅਸੀਂ ਵੀ ਇਕੱਲੇ ਬਹਿ ਜਾਈਏ ਕਿਤੇ ਤੇ ਤੜਫ ਜਾਂਦੇ ਹਾਂ ਇਕਦਮ, ਇਕੱਲੇ ਹੋਈਏ ਆਪਣੇ ਆਪ ਨਾਲ ਬੈਠ ਹੀ ਨਹੀਂ ਸਕਦੇ, ਬੈਠਣ ਦਾ ਯਤਨ ਕਰੀਏ ਤੇ ਘਬਰਾ ਜਾਈਦਾ, ਕੋਈ ਸਾਥ ਲੱਭੀਦਾ ਹੈ। ਇਕੱਲਾ ਬੈਠਾ ਹੋਵੇ ਜੇ ਟੀਵੀ ਸਾਹਮਣੇ ਆ ਤੇ ਟੀਵੀ ਚਲਾ ਲਏਗਾ, ਇਕੱਲਾ ਨਹੀਂ ਬਹਿ ਸਕਦਾ। ਜੇ ਟੀਵੀ ਨਹੀਂ ਤੇ ਲਾਗੇ ਅਖਬਾਰ ਪਈ ਆ, ਭਾਵੇਂ ਉਹ 10 ਵਾਰੀ ਪੜ੍ਹੀ ਹੋਵੇ ਫਿਰ ਪੜ੍ਹਨ ਲੱਗ ਪਏਗਾ, ਇਕੱਲਾ ਬਹਿ ਹੀ ਨਹੀਂ ਸਕਦਾ, ਇਹਨੂੰ ਕੋਈ ਨਾ ਕੋਈ ਸੰਗ ਚਾਹੀਦਾ। ਬਹੁਤ ਔਖਾ ਹੈ ਆਪਣੇ ਨਾਲ ਬੈਠਣਾ, ਇਕੱਲਾ ਬੈਠਣਾ, ਤੇ ਕਹਿੰਦੇ ਸ਼ਰਮਦ ਫਕੀਰ ਘੰਟਿਆਂ ਬੱਧੀ ਤੇ ਦਿਨਾਂ ਬੱਧੀ ਇਕੱਲਾ ਹੀ ਰਹਿੰਦਾ, ਇਕਾਂਤ ਵਿਚ ਹੀ ਆਪਣੇ ਰੰਗ ਦੇ ਵਿਚ ਮਸਤ ਰਹਿੰਦਾ ਹੈ।
ਇਕ ਦਿਨ ਕਰਤ ਭੰਗ ਕੋ ਪਾਨਾ,
ਕਹਿੰਦੇ ਇਕ ਦਿਨ ਇਹਨੇ ਭੰਗ ਪੀ ਲਈ, ਮਸਤ ਮੌਲਾ। ਹੁਣ ਇਹ ਅਵਸਥਾ ਜਿਹੜੀ ਆ ਉਪਰ ਦੀ ਅਵਸਥਾ, ਥੱਲੇ ਵਾਲੀ ਬਿਰਤੀ ਨਹੀਂ ਹੈ ਕਿ ਭੰਗ ਦਾ ਰਸ ਲੈਣ ਵਾਸਤੇ ਉਹਦਾ ਨਸ਼ਾ ਲੈਣ ਵਾਸਤੇ ਭੰਗ ਪੀਣੀ, ਸੁਰਤ ਉਪਰ ਹੈ, ਖਾਣ ਪੀਣ ਤੋਂ ਵੀ ਸੁਰਤ ਉਪਰ ਉੱਠ ਚੁੱਕੀ ਹੈ। ਕਹਿੰਦੇ ਇਕ ਦਿਨ ਸ਼ਰਮਦ ਫਕੀਰ ਨੇ ਭੰਗ ਦਾ ਪਾਨ ਕੀਤਾ,
ਇਕ ਮੈਜਤ ਕੇ ਪਿਕਤ ਮੁਲਾਨਾ,
ਲਾਗੇ ਹੀ ਮਸੀਤ ਸੀ, ਮਸੀਤ ਵਿਚ ਮੁਲਾਣਾ ਖੜਾ ਸੀ, ਮੁਲਾਣੇ ਨੇ ਵੇਖ ਲਿਆ ਵੀ ਸ਼ਰਮਦ ਨੇ ਭੰਗ ਪੀਤੀ ਹੈ, ਬੇਪਰਵਾਹ ਜੋ ਹੈ, ਬੇਪਰਵਾਹੀ ਦੇ ਰੰਗ ਦੇ ਵਿਚ ਕਿੱਥੇ ਸੁਰਤ ਜਾ ਟਿਕਣੀ ਹੈ। ਮੁਲਾਣੇ ਨੇ ਕਿਤੇ ਸ਼ਰਮਦ ਫਕੀਰ ਨੂੰ ਵੇਖ ਲਿਆ ਕਿ ਇਹ ਭੰਗ ਪੀ ਰਿਹਾ,
ਸ਼ਰਾਬ ਇਹ ਬੀਜਿਆ ਪਾਨ ਤੂੰ ਕਿਉਂ ਕਰਤ ਨਡਰ ਕੋ ਮਾਨ।
ਤੂੰ ਬੁਲਾਣਾ ਸ਼ਰਮਦ ਕੋਲ ਆ ਗਿਆ ਤੇ ਸ਼ਰਮਦ ਫਕੀਰ ਨੂੰ ਕਹਿਣ ਲੱਗਾ, ਉਹ ਸ਼ਰਮਦ ਤੈਨੂੰ ਪਤਾ ਨਹੀਂ ਕਿ ਇਹ ਭੰਗ ਪੀਣੀ ਸ਼ਰ੍ਹਾਂ ਤੋਂ ਬਾਹਰ ਦਾ ਕੰਮ ਹੈ, ਸ਼ਰ੍ਹਾਂ ਇਸ ਕੰਮ ਵਾਸਤੇ ਇਜਾਜ਼ਤ ਨਹੀਂ ਦਿੰਦੀ ਕਿ ਕੋਈ ਭੰਗ ਪੀਵੇ, ਇਹ ਸ਼ਰ੍ਹਾਂ ਤੋਂ ਬਾਹਰ ਦੀ ਮਰਿਆਦਾ ਹੈ, ਇਹਦੇ ਵਾਸਤੇ ਸ਼ਰ੍ਹਾਂ ਦੀ ਆਗਿਆ ਨਹੀਂ ਹੈ, ਸ਼ਰ੍ਹਾਂ ਦਾ ਕਾਨੂੰਨ ਨਹੀਂ ਹੈ, ਤੂੰ ਸ਼ਰ੍ਹਾਂ ਤੋਂ ਬਾਹਰ ਹੋ ਕਰਕੇ ਬਿਜੀਆ ਪਾਨ ਕੀਤਾ ਤੇ ਐਸਾ ਤੂੰ ਕਿਉਂ ਕਰ ਰਿਹਾ? ਤੂੰ ਆਪਣੇ ਮਨ ਚ ਡਰ ਨਹੀਂ ਮੰਨਦਾ? ਤੇਰੇ ਮਨ ਚ ਸ਼ਰ੍ਹਾਂ ਦਾ ਇਸਲਾਮ ਦਾ ਕੋਈ ਡਰ ਜਾਂ ਕੋਈ ਭੈ ਨਹੀਂ?
ਸ਼ਰਮਦ ਕਯੋ ਤੋ ਰਾਮ ਡਾਰੇ
ਸੁਣ ਕੇ ਅੱਗੋਂ ਸ਼ਰਮਦ ਬੋਲਿਆ, ਕਹਿੰਦਾ ਮੌਲਾਣਾ ਜੀ ਜਿਹੜੀ ਸ਼ਰ੍ਹਾਂ ਦੀ ਗੱਲ ਤੁਸੀਂ ਕਰਦੇ ਹੋ ਨਾ, ਅਸਲੀਅਤ ਤਾਂ ਇਹ ਆ ਵੀ ਉਹ ਸ਼ਰ੍ਹਾਂ ਦੀ ਫਾਹੀ ਅਸੀਂ ਗਲੋਂ ਕਦੋਂ ਦੀ ਤੋੜ ਕੇ ਲਾ ਸੁੱਟੀ, ਉਹ ਸ਼ਰ੍ਹਾਂ ਦੀ ਫਾਹੀ ਜਿਹਦੇ ਵਿਚ ਤੂੰ ਹਾਲੇ ਬੰਨਿਆ ਹੋਇਆ, ਉਹ ਫਾਈ ਨੂੰ ਤੋੜ ਕੇ ਕਦੋਂ ਦਾ ਅਸੀਂ ਗਲ ਤੋਂ ਲਾਹ ਸੁੱਟਿਆ, ਤਿਆਗ ਦਿੱਤਾ ਹੋਇਆ।
ਇਹ ਫਾਂਸੀ ਹੈ ਗਰੀਬ ਤੁਮਾਰੀ,
ਫਾਂਸੀ ਹੈ ਨਾ ਸ਼ਰ੍ਹਾਂ ਦੀ, ਇਹ ਤੁਹਾਡੇ ਗਲਾਂ ਵਿਚ ਪਈ ਹੋਈ ਹੈ ਤੇ ਤੁਹਾਨੂੰ ਮੁਬਾਰਕ, ਇਹ ਤੁਹਾਡੇ ਗਲਾਂ ਚ ਪਈ ਹੋਈ ਇਹ ਤੁਹਾਨੂੰ ਮੁਬਾਰਕ ਹੈ, ਅਸੀਂ ਇਹ ਗਲ ਦੇ ਵਿਚੋਂ ਪਈ ਹੋਈ ਸ਼ਰ੍ਹਾਂ ਦੀ ਫਾਹੀ ਤੋੜ ਦਿੱਤੀ ਹੈ।
ਮਨ ਕੋ ਖੋਟਾ ਸੁਣਤ ਮੁਲਾਨਾ, ਜਾਏ ਸੰਗ ਨੂ ਰੰਗ ਬਖਾਨਾ।
ਜਦੋਂ ਸ਼ਰਬਤ ਨੇ ਇਹ ਜਵਾਬ ਦਿੱਤਾ, ਮੁਲਾਣੇ ਨੇ ਸੁਣਿਆ, ਮਨ ਦਾ ਖੋਟਾ ਸੀ ਮੁਲਾਣਾ, ਹਾਲਾਂਕਿ ਮਨ ਦਾ ਖੋਟਾ ਹੋਣਾ ਇਹ ਵੀ ਤਾਂ ਸ਼ਰ੍ਹਾਂ ਤੋਂ ਬਾਹਰ ਦਾ ਨਿਯਮ ਸੀ, ਉਹ ਕਰ ਰਿਹਾ ਤੇ ਕਹਿੰਦੇ ਮਨ ਦਾ ਖੋਟਾ ਮੁਲਾਣਾ ਜਦੋਂ ਸ਼ਰਮਤ ਦੀਆਂ ਇਹ ਗੱਲਾਂ ਸੁਣੀਆਂ, ਸੁਣਦਿਆਂ ਸਾਰ ਜਿਵੇਂ ਤੀਰ ਜਾਂਦਾ ਨਾ ਕਮਾਨ ਚੋਂ, ਏਦਾਂ ਤੀਰ ਵਾਂਗੋ ਦੌੜਿਆ ਹੀ ਗਿਆ ਸਿੱਧਾ ਔਰੰਗਜ਼ੇਬ ਦੇ ਕੋਲ, ਤੇ ਔਰੰਗਜ਼ੇਬ ਦੇ ਕੋਲ ਜਾ ਕੇ ਸ਼ਰਮਦ ਫਕੀਰ ਦੀ ਨਿੰਦਾ ਕਰਦਾ, ਸ਼ਰਮਦ ਫਕੀਰ ਦੇ ਬਰਖਿਲਾਫ ਔਰੰਗਜ਼ੇਬ ਦੇ ਕੰਨ ਭਰਦਿਆਂ ਕਹਿੰਦਾ,
ਪੁਰ ਮੈਂ ਬੀਨਾ ਸ਼ਰਾ ਪਰਪਾਕੇ,
ਕਹਿੰਦਾ ਔਰੰਗਜ਼ੇਬ ਕਾਹਦਾ ਤੂੰ ਇਸਲਾਮ ਦਾ ਬਾਦਸ਼ਾਹ, ਤੂੰ ਹਿੰਦੁਸਤਾਨ ਦਾ ਬਾਦਸ਼ਾਹ, ਇਸਲਾਮ ਧਰਮ ਦਾ ਪਰਪੱਕ ਹੈ, ਤੇ ਜਿਹੜੇ ਨਗਰ ਵਿਚ ਤੂੰ ਰਹਿੰਦਾ ਤੇਰੇ ਹੀ ਉਸ ਨਗਰ ਦੇ ਵਿਚ ਹਾਲੇ ਸ਼ਰ੍ਹਾਂ ਪਰਪੱਕ ਨਹੀਂ ਹੋਈ, ਸਾਰੇ ਦੇਸ਼ ਵਿਚ ਤਾਂ ਤੂੰ ਕੀ ਆਪਣੀ ਸ਼ਰ੍ਹਾਂ ਲਾਗੂ ਕਰੇਗਾ, ਇਸਲਾਮ ਨੂੰ ਕੀ ਲਾਗੂ ਕਰੇਗਾ, ਤੇਰੇ ਇਸਲਾਮ ਦੀ ਮਰਿਆਦਾ ਤਾਂ ਤੇਰੇ ਸ਼ਹਿਰ ਵਿਚ ਹੀ ਪੱਕੀ ਨਹੀਂ ਹੋਈ, ਤੇਰੇ ਸ਼ਹਿਰ ਦੇ ਹੀ ਲੋਕ ਇਸਲਾਮ ਦੀਆਂ ਧੱਜੀਆਂ ਉਡਾ ਰਹੇ ਨੇ।
ਬੋਰ ਬਾਰ ਤਾਂ ਕਹੀਏ ਕਾਂਕੇ,
ਬਾਹਰ ਦੀ ਗੱਲ ਤਾਂ ਕਰਨੀ ਕਾਹਦੀ ਹੋਈ, ਜੇ ਤੇਰੇ ਸ਼ਹਿਰ ਦੇ ਵਿਚ ਇਸਲਾਮ ਦੀ ਮਰਿਆਦਾ ਦੀ ਪਾਲਣਾ ਨਹੀਂ ਹੋ ਰਹੀ, ਇਸਲਾਮ ਦੀ ਮਰਿਆਦਾ ਨੂੰ ਤੋੜਿਆ ਜਾ ਰਿਹਾ, ਤਾਰ ਤਾਰ ਕੀਤਾ ਜਾ ਰਿਹਾ, ਤੇ ਬਾਹਰ ਦੀ ਤਾਂ ਕੀ ਗੱਲ ਕਰਨੀ ਹੋਈ।
ਓਏ ਤੇਰੀ ਤੇ ਸ਼ਰ੍ਹਾਂ ਉਦਾਰਾ,
ਅਸੀਂ ਤਾਂ ਸੋਚਿਆ ਸੀ ਕਿ ਤੂੰ ਸ਼ਰ੍ਹਾਂ ਦਾ ਉਦਾਰ ਬਣ ਕੇ ਸ਼ਰ੍ਹਾਂ ਦਾ ਭਲਾ ਕਰੇਗਾ, ਤੂੰ ਸਾਡੀ ਸ਼ਰ੍ਹਾਂ ਦਾ ਪ੍ਰਚਾਰ ਕਰੇਗਾ, ਤੂੰ ਇਸਲਾਮ ਦਾ ਬੜਾ ਵੱਡਾ ਬੁਲੰਦ ਪ੍ਰਚਾਰਕ ਬਣੇਗਾ, ਅਸੀਂ ਤਾਂ ਇਹ ਸੋਚਿਆ ਸੀ।
ਆਏ ਸਫਰ ਹੈ ਦੀਨ ਬਿਗਾਰਾ,
ਇਹ ਤਾਂ ਉਲਟਾ ਕੰਮ ਹੋ ਗਿਆ, ਜੇ ਔਰੰਗਜ਼ੇਬ ਤੂੰ ਇਸ ਪਾਸੇ ਧਿਆਨ ਨਾ ਦਿੱਤਾ, ਇਸ ਪਾਸੇ ਖਿਆਲ ਨਾ ਦਿੱਤਾ, ਤੇ ਸ਼ਰ੍ਹਾਂ ਦੇ ਵਿਚ ਵਿਗਾੜ ਪੈਦਾ ਹੋ ਜਾਏਗਾ, ਸਾਰੇ ਦੀਨ ਵਿਚ, ਸਾਰੇ ਸਾਡੇ ਧਰਮ ਵਿਚ, ਮਜ਼ਹਬ ਵਿਚ ਵਿਗਾੜ ਪੈਦਾ ਹੋ ਜਾਏਗਾ। ਅੱਜ ਇਕ ਬੰਦੇ ਨੇ ਨਿਯਮ ਤੋੜੇ ਨੇ, ਉਹਨੂੰ ਵੇਖ ਕੇ ਕੱਲ ਦੂਜਾ ਤੋੜੇਗਾ, ਦੂਜੇ ਨੂੰ ਵੇਖ ਕੇ ਕੱਲ ਨੂੰ ਕੋਈ ਤੀਜਾ ਉਸ ਮਰਿਆਦਾ ਨੂੰ ਤੋੜੇਗਾ, ਫਿਰ ਚੌਥਾ, ਫਿਰ ਪੰਜਵਾਂ, ਏਦਾਂ ਤਾਂ ਹੌਲੇ ਹੌਲੇ ਕਰਕੇ ਆਪਣੀ ਸ਼ਰ੍ਹਾਂ ਦਾ ਨਿਯਮ ਵਿਗੜ ਹੀ ਜਾਏਗਾ, ਏਦਾਂ ਤਾਂ ਸਾਡੀ ਸ਼ਰ੍ਹਾਂ ਵਿਚ ਵਿਗਾੜ ਹੀ ਪੈਦਾ ਹੋ ਜਾਏਗਾ।
ਸ਼ਰਮਦ ਮਸਤ ਹੋਏ ਕਰ ਤੋਰੀ,
ਉਹ ਕਹਿਣ ਲੱਗਾ ਉਹ ਕਿਹਨੇ ਤੋੜ ਦਿੱਤੀ ਮਰਿਆਦਾ ਦੀਨ ਦੀ? ਬੁਲਾਣਾ ਬੋਲਿਆ, ਕਹਿੰਦਾ ਜੀ ਤੁਹਾਡੇ ਨਗਰ ਚ ਖਲੋਤਾ ਹੈ ਸ਼ਰਮਦ ਫਕੀਰ, ਸ਼ਰਮਦ ਜਿਹਨੂੰ ਕਿਸੇ ਦੀ ਪਰਵਾਹ ਹੀ ਕੋਈ ਨੀ, ਜਿਹੜਾ ਡਰ ਹੀ ਨੀ ਮੰਨਦਾ ਕਿਸੇ ਦਾ, ਉਹਨੇ ਅੱਜ ਸ਼ਰ੍ਹਾਂ ਦੀ ਤੋਹੀਨ ਕੀਤੀ ਹੈ, ਉਹਨੇ ਅੱਜ ਸ਼ਰ੍ਹਾਂ ਦੀ ਫਾਹੀ ਕਹਿੰਦਾ ਮੈਂ ਆਪਣੇ ਗਲੋਂ ਤੋੜ ਦਿੱਤੀ ਹੈ, ਉਹਨੇ ਅੱਜ ਨਿਯਮ ਤੋੜੇ ਹਨ।
ਤੋਰਾ ਸ਼ਰ੍ਹਾਂ ਨਾ ਜਾਣੈ ਤੋਰੇ,
ਤੇਰਾ ਚਲਾਇਆ ਹੋਇਆ ਜਿਹੜਾ ਸ਼ਰ੍ਹਾਂ ਦਾ ਤੋਰਾ ਹੈ, ਤੋਰਾ ਕਹਿੰਦੇ ਨੇ ਤੌਰ ਤਰੀਕੇ ਨੂੰ, ਉਸ ਤੌਰ ਤਰੀਕਿਆਂ ਨੂੰ ਉਹ ਨਹੀਂ ਜਾਣਦਾ, ਇਹਦਾ ਮੈਂ ਨਹੀਂ ਮੰਨਦਾ ਤੁਹਾਡੇ ਚਲਾਏ ਇਹਨਾਂ ਤੌਰ ਤਰੀਕਿਆਂ ਨੂੰ। ਜਿਹੜਾ ਤੌਰ ਤਰੀਕਾ ਤੁਸੀਂ ਸ਼ਰ੍ਹਾਂ ਦਾ ਚਲਾਇਆ ਹੋਇਆ ਇਸਲਾਮ ਦਾ, ਉਹ ਕਹਿੰਦਾ ਮੈਂ ਨਹੀਂ ਇਹਨੂੰ ਮੰਨਦਾ, ਮੈਂ ਇਹਨੂੰ ਤੋੜਦਾ ਹਾਂ। ਉਹਨੇ ਇਹ ਕਹਿ ਕੇ ਤੇਰੇ ਇਸ ਤਰੀਕੇ ਨੂੰ ਤੋੜਿਆ ਹੈ।
ਸਭ ਮੈਂ ਬਿਦਤ ਭੰਗ ਕੋ ਪੀਵੈ,
ਭੰਗ ਪੀਣ ਲੱਗ ਪਿਆ, ਉਹਨੇ ਤਾਂ ਭੰਗ ਪੀਣੀ ਸ਼ੁਰੂ ਕਰ ਦਿੱਤੀ ਹੈ। ਇਹ ਸ਼ਰ੍ਹਾਂ ਦਾ ਨਿਯਮ ਥੋੜੀ ਹੈ ਕਿ ਕੋਈ ਮੁਸਲਮਾਨ ਹੋ ਕੇ ਭੰਗ ਪੀਵੇ। ਹੁਣ ਮੁਸਲਮਾਨ ਸ਼ਰਾਬ ਭਾਵੇਂ ਪੀ ਲਵੇ ਜਿਹਦੇ ਨਾਲ ਆਪਣੇ ਪਛਾਣ ਦੀ ਪਹਿਚਾਣ ਨਾ ਰਹੇ, ਪਰ ਇੱਕ ਮੁਸਲਮਾਨ ਵਾਸਤੇ ਭੰਗ ਕਹਿੰਦਾ ਮਾੜੀ ਸ਼ਰਾਬ ਜਿਹੜੀ ਪੀਂਦੇ ਨੇ ਕਾਜੀਆਂ ਤੇ ਮੁਲਾਣਿਆਂ ਸਮੇਤ, ਉਹ ਵੀ ਤਾਂ ਸ਼ਰ੍ਹਾਂ ਰੋਕਦੀ ਹੈ ਵੀ ਇਹ ਵੀ ਹਲਾਲ ਨਹੀਂ ਹਰਾਮ ਹੈ ਸ਼ਰਾਬ ਪੀਣਾ, ਪਰ ਉਹ ਵੀ ਇਹ ਕੰਮ ਕਰ ਰਹੇ ਨੇ। ਕਹਿੰਦਾ ਜੀ ਉਹਨੇ ਭੰਗ ਪੀਤੀ ਹੈ ਤੇ ਪ੍ਰਗਟ ਪੀਤੀ ਸਾਰਿਆਂ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਪੀਤੀ ਹੈ।
ਸ਼ਰਾਬ ਹੱਥ ਤੁਮ ਥੀਵੈ,
ਕਹਿੰਦਾ ਸ਼ਰ੍ਹਾਂ ਦੀ ਫਾਈ ਤੁਹਾਡੇ ਗਲ ਵਿਚ ਹੈ ਮੇਰੇ ਚ ਨਹੀਂ। ਕਹਿੰਦਾ ਮੈਂ ਤਾਂ ਆਪਣੇ ਗਲੋਂ ਸ਼ਰ੍ਹਾਂ ਦੀ ਫਾਈ ਤੋੜ ਦਿੱਤੀ ਹੈ, ਸ਼ਰ੍ਹਾਂ ਦੀ ਫਾਹੀ ਨੂੰ ਤੋੜ ਕੇ ਗਲੋਂ ਲਾ ਦਿੱਤਾ ਹੈ, ਤੇ ਕਹਿੰਦਾ ਤੁਹਾਡੇ ਗਲਾਂ ਦੇ ਵਿਚ ਸ਼ਰ੍ਹਾਂ ਦੀ ਫਾਹੀ ਪਈ ਹੋਈ ਹੈ।
ਸੁਣਤ ਸ਼ਾਰਿਤ ਪ੍ਰਥਮ ਸੰਵਾਰੀ,
ਇਹਨੂੰ ਪਹਿਲਾਂ ਹੀ ਬੜਾ ਗੁੱਸਾ ਸੀ ਔਰੰਗਜ਼ੇਬ ਨੂੰ ਸ਼ਰਮ ਦਿੱਤੇ, ਜਦੋਂ ਇਹ ਗੱਲ ਸੁਣੀ ਸੁਣ ਕੇ ਹੋਰ ਅੱਗ ਦਾ ਭੰਬੂੜਾ ਹੋ ਗਿਆ। ਔਰੰਗਜ਼ੇਬ ਨੇ ਆਪਣੇ ਪਹਿਲੇ ਗੁੱਸੇ ਨੂੰ ਵੀ ਸੰਭਾਲਿਆ,
ਨੌਕਰਾਂ ਤੋਂ ਗਿਰਾ ਉਚਾਰੇ,
ਵੇਲੇ ਆਪਣੇ ਨੌਕਰਾਂ ਨੂੰ ਬੋਲਿਆ, ਆਪਣੇ ਨੌਕਰਾਂ ਨੂੰ ਹੁਕਮ ਕਰਕੇ ਕਹਿਣ ਲੱਗਾ,
ਗੈਲੀ ਜੈ ਪੱਗ ਪਾਵੋ ਬੇਰੇ,
ਜਾਓ ਫੜੋ ਸ਼ਰਬਤ ਨੂੰ ਤੇ ਫੜ ਕੇ ਉਹਦੇ ਪੈਰਾਂ ਚ ਬੇੜੀਆਂ ਪਾ ਦਿਓ, ਉਹਦੇ ਹੱਥਾਂ ਵਿਚ ਬੇੜੀਆਂ ਪਾ ਕੇ ਉਹਨੂੰ ਜਕੜ ਲਵੋ,
ਦਿਓ ਕੈਦ ਖਾਨੇ ਮੈਂ ਗੇਰੇ,
ਉਹਨੂੰ ਬੇੜੀਆਂ ਪਾ ਕੇ ਹੱਥਾਂ ਪੈਰਾਂ ਵਿਚ ਕੈਦ ਖਾਨੇ ਚ ਸੁੱਟ ਦਿਓ, ਉਹਨੂੰ ਕੈਦ ਕਰ ਲਵੋ ਸ਼ਰਮਦ ਨੂੰ।
ਜਬੈ ਸ਼ਰ੍ਹਾਂ ਸਮਝੈ ਅਰਮਾਨੈ,
ਉਹਨੂੰ ਮਨਾਓ ਸ਼ਰ੍ਹਾਂ ਦਾ ਦੀਨ ਦਾ ਧਰਮ, ਜੇ ਉਹ ਸਾਡੀ ਸ਼ਰ੍ਹਾਂ ਨੂੰ ਸਮਝ ਲਏਗਾ, ਇਸਲਾਮ ਧਰਮ ਦੇ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਇਕਰਾਰਨਾਮਾ ਕਰ ਲਏਗਾ, ਜਦੋਂ ਪੂਰਨ ਤੌਰ ਤੇ ਸਾਡੀ ਗੱਲ ਨੂੰ ਸਮਝ ਜਾਏ।
ਸਭੈ ਖਲਾਸੀ ਕਰੋ ਬਖਾਨੈ,
ਤਾਂ ਉਹਨੂੰ ਛੱਡਣਾ, ਤਾਂ ਉਹਦੀ ਖਲਾਸੀ ਕਰਨੀ ਹੈ ਜੇ ਉਹ ਸਾਡੀ ਗੱਲ ਮੰਨ ਲਵੇ, ਸਾਡੀ ਸ਼ਰ੍ਹਾਂ ਦੇ ਨਿਯਮਾਂ ਨੂੰ ਮੰਨ ਲਵੇ, ਤਾਂ ਉਹਨੂੰ ਛੱਡਣਾ ਨਹੀਂ ਤਾਂ ਉਹਨੂੰ ਛੱਡਣਾ ਨਹੀਂ।
ਤਾਤ ਕਾਲ ਤਿੰਨ ਪਕੜੋ ਜਾਏ,
ਤਾਤ ਕਾਲ ਜਿੰਨਾ ਛੇਤੀ ਹੋਵੇ ਉਹਨੂੰ ਜਾ ਕੇ ਫੜ ਲਵੋ, ਉਹਨੂੰ ਜਾ ਕੇ ਪਕੜ ਲਵੋ।
ਦਈ ਚਰਨ ਮੈਂ ਬੇੜੀ ਪਾਏ,
ਉਸੇ ਵੇਲੇ ਸਿਪਾਹੀ ਗਏ, ਔਰੰਗਜ਼ੇਬ ਦਾ ਹੁਕਮ ਸੀ, ਜਾਂਦਿਆਂ ਸ਼ਰਮਦ ਨੂੰ ਫੜ ਲਿਆ, ਫੜ ਕੇ ਉਸੇ ਵਕਤ ਉਹਦੇ ਪੈਰਾਂ ਤੇ ਹੱਥਾਂ ਚ ਬੇੜੀਆਂ ਪਾ ਲਈਆਂ।
ਰਹਿਓ ਕੈਦ ਮੈਂ ਹਿਰਦੈ ਆਨੰਦ,
ਕੈਦ ਚ ਜਾ ਸੁੱਟਿਆ, ਹੁਣ ਸ਼ਰਮਦ ਨੂੰ ਕੀ ਪਰਵਾਹ ਹੈ, ਉਹਦੇ ਵਾਸਤੇ ਬਾਹਰ ਖਲੋਤਾ ਵੀ ਉਹੀ ਆਨੰਦ ਸੀ, ਉਹੀ ਆਨੰਦ ਉਹਦੇ ਅੰਦਰ ਕੈਦ ਖਾਨੇ ਵਿਚ ਬੈਠਿਆਂ ਦੀ ਹੈ, ਉਹ ਤਾਂ ਬੇਪਰਵਾਹ, ਅਸਲ ਗੱਲ ਤਾਂ ਉਹ ਸੁਤੰਤਰ ਹੋ ਚੁੱਕਾ, ਸਰੀਰ ਹੈ, ਸਰੀਰ ਨੂੰ ਭਾਵੇਂ ਹੁਣ ਕੋਈ ਕੈਦ ਖਾਨੇ ਚ ਰੱਖੇ ਤੇ ਭਾਵੇਂ ਕੈਦ ਖਾਨੇ ਚੋਂ ਬਾਹਰ ਰੱਖਦੇ, ਅੰਦਰ ਤਾਂ ਆਨੰਦ ਹੁਣ ਉਸੇ ਤਰ੍ਹਾਂ ਦਾ ਹੀ ਬਣਿਆ। ਕਹਿੰਦੇ ਕੈਦ ਖਾਨੇ ਵਿਚ ਵੀ ਸ਼ਰਮਤ ਦੇ ਅੰਦਰ ਉਸੇ ਤਰ੍ਹਾਂ ਦਾ ਹੀ ਆਨੰਦ ਹੈ।
ਸਿਮਰਤ ਪ੍ਰਭ ਕੋ ਪ੍ਰੇਮ ਬਿਲੰਦ,
ਬੜੇ ਭਾਰੀ ਪ੍ਰੇਮ ਦੇ ਨਾਲ ਉਹ ਕੈਦ ਖਾਨੇ ਵਿਚ ਵੀ ਬੈਠਾ ਰੱਬ ਰੱਬ ਕਰ ਰਿਹਾ, ਕੈਦ ਖਾਨੇ ਵਿਚ ਵੀ ਬੈਠਾ ਪਰਮੇਸ਼ਰ ਦਾ ਭਜਨ ਕਰ ਰਿਹਾ।
ਮਨ ਮੈਂ ਗਨੀ ਨਾ ਕਛ ਕਠਨਾਈ,
ਮਨ ਚੋਂ ਜਿਹੜੀ ਇਹ ਕੈਦ ਖਾਨੇ ਦੀ ਕਠਿਨਾਈ ਹੈ ਇਹਨੂੰ ਗਿਣਿਆ ਹੀ ਨਹੀਂ, ਸੋਚਿਆ ਹੀ ਨਹੀਂ ਕੈਦ ਖਾਨੇ ਬਾਰੇ ਕਿ ਮੈਂ ਕੈਦ ਵਿਚ ਹਾਂ।
ਦੇਖਿਓ ਲੋਕਾਂ ਨੇ ਜਾਏ ਬਤਾਈ,
ਲੋਕਾਂ ਨੇ ਜਾ ਕੇ ਵੇਖਿਆ ਤੇ ਵੇਖ ਕੇ ਉਹਨਾਂ ਨੇ ਜਾ ਕੇ ਦੱਸਿਆ,
ਨੋ ਰੰਗ ਸੰਗ ਬਖਾਨੇ ਜਾਏ,
ਸਿਪਾਹੀ ਸੀ ਨਾ ਜਿਨ੍ਹਾਂ ਨੇ ਵੇਖਿਆ ਵੀ ਇਹ ਤਾਂ ਕੈਦ ਖਾਨੇ ਚ ਵੀ ਰੰਗ ਚ ਬੈਠਾ ਹੈ, ਇੱਥੇ ਵੀ ਇਹਨੂੰ ਕੋਈ ਪਰਵਾਹ ਨਹੀਂ। ਉਹ ਨੁਰੰਗੇ ਕੋਲ ਆਏ ਤੇ ਨੁਰੰਗੇ ਨੂੰ ਆ ਕੇ ਕਹਿਣ ਲੱਗੇ,
ਤਾਂ ਮਸਤ ਸਿਤ ਗਮੀ ਨਾ
ਕਾਏ, ਬਾਦਸ਼ਾਹ ਸ਼ਰਮਦ ਤਾਂ ਉੱਥੇ ਕੈਦ ਖਾਨੇ ਵਿਚ ਵੀ ਮਸਤ ਬੈਠਾ ਹੈ, ਉਹਦੇ ਅੰਦਰ ਤਾਂ ਉੱਥੇ ਵੀ ਕਿਸੇ ਪ੍ਰਕਾਰ ਦੀ ਮਸਤੀ ਵਿਚ ਕਮੀ ਨਹੀਂ ਆਈ, ਨਾ ਉਹਦੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਗਮ ਜਾਂ ਦੁੱਖ ਹੈ।
ਕੈਦੀ ਤੇ ਕੁਝ ਦੁੱਖ ਨਾ ਮਾਨਾ,
ਉਹਦੇ ਨਾਲ ਉਹਨੂੰ ਕੈਦ ਕਰਨ ਨਾਲ ਵੀ ਉਹਨੇ ਕੋਈ ਦੁੱਖ ਨਹੀਂ ਮੰਨਿਆ, ਹਾਲਾਂਕਿ ਕੈਦ ਵਿਚ ਆਉਂਦਿਆਂ ਦੁਖੀ ਹੁੰਦਾ ਇਨਸਾਨ, ਪਰ ਕੈਦ ਵਿਚ ਆ ਕੇ ਵੀ ਉਹਨੇ ਕੋਈ ਦੁੱਖ ਨੀ ਮੰਨਿਆ।
ਬੋਲੇ ਬੈਠੇ ਪ੍ਰਥਮ ਸਮਾਨਾ,
ਪਹਿਲਾਂ ਵਾਂਗਰ ਹੀ ਬੋਲਦਾ, ਉਸੇ ਤਰ੍ਹਾਂ ਹੀ ਗੱਲਾਂ ਕਰ ਰਿਹਾ, ਉਸੇ ਤਰ੍ਹਾਂ ਦੀ ਉਹਦੇ ਨੇਤਰਾਂ ਵਿਚ ਮਸਤੀ ਹੈ, ਚਿਹਰੇ ਤੇ ਉਸੇ ਤਰ੍ਹਾਂ ਦੀ ਲਾਲੀ ਤੇ ਕ੍ਰਾਂਤੀ ਹੈ।
ਕੋਈ ਸ਼ਾਹੀ ਅਬ ਕਰੋ ਖਲਾਸ
ਕਰਕੇ ਬਾਦਸ਼ਾਹ ਨੂੰ ਫੜਨ ਦਾ ਕੀ ਫਾਇਦਾ, ਜਿਹਨੂੰ ਪਰਵਾਹ ਹੀ ਕੋਈ ਨੀ ਕੈਦ ਖਾਨੇ ਦੀ। ਇਹ ਬਾਦਸ਼ਾਹ ਉਹਨੂੰ ਤਾਂ ਛੱਡ ਹੀ ਦੇ ਤੇ ਚੰਗੀ ਗੱਲ ਹੈ, ਉਹਦੀ ਤਾਂ ਖਲਾਸੀ ਕਰ ਦੇ ਤਾਂ ਚੰਗੀ ਗੱਲ ਹੈ।
ਕਯੋ ਸ਼ਾਹ ਅਬ ਕਰੋ ਖਲਾਸ ਆਗੇ ਤੋਪ ਜਾਓ ਉਤਰਾ।
ਬਾਦਸ਼ਾਹ ਨੇ ਆਖਿਆ ਚੰਗਾ ਜੇ ਉਹਨੂੰ ਏਦਾਂ ਦੀ ਗੱਲ ਹੈ ਤਾਂ ਉਹਨੂੰ ਛੱਡ ਦਿਓ, ਪਰ ਅੱਗੋਂ ਵਾਸਤੇ ਉਹਦੇ ਮਨ ਚ ਡਰ ਪੈਦਾ ਕਰ ਦਿਓ, ਉਹਦੇ ਮਨ ਚ ਭੈ ਪੈਦਾ ਕਰ ਦਿਓ ਕਿ ਮੁੜ ਕੇ ਕਦੇ ਉਹ ਇਹੋ ਜਿਹਾ ਕੰਮ ਨਾ ਕਰੇ।
ਚਲੈ ਸ਼ਰਮੈ ਤੂੰ ਸੁਖ ਪਾਵੈ।
ਉਹਨੂੰ ਇਹ ਸਮਝਾ ਦਿਓ ਕਿ ਜੇ ਉਹ ਸ਼ਰ੍ਹਾਂ ਦੇ ਨਿਯਮਾਂ ਅਨੁਸਾਰ ਚੱਲੇਗਾ ਤੇ ਉਹਨੂੰ ਸੁਖ ਮਿਲੇਗਾ, ਉਹਨੂੰ ਫਿਰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ।
ਨਾਏ ਤਾਂ ਬੋਲ ਕੈਦ ਮੈਂ ਆਵੈ।
ਉਹਨੂੰ ਕਹਿ ਦਿਓ ਜੇ ਸ਼ਰ੍ਹਾਂ ਦੇ ਨਿਯਮਾਂ ਨਾਲ ਨਾ ਚੱਲਿਆ ਤੇ ਮੁੜ ਕੇ ਫੇਰ ਉਹਨੂੰ ਕੈਦ ਚ ਸੁੱਟਾਂਗੇ, ਮੁੜ ਕੇ ਫੇਰ ਉਹਨੂੰ ਕੈਦ ਖਾਨੇ ਵਿਚ ਲਿਆ ਕੇ ਬੰਦੀ ਬਣਾਵਾਂਗੇ।
ਸੁਣ ਕੇ ਆ ਗਿਆ ਆਨ ਛੁਡਾਇਓ ਕਰਿਓ ਸ਼ਾਹ ਕੋ ਸਕਲ ਸੁਣਾਇਓ।
ਇਹ ਸੁਣ ਕੇ ਉਹ ਸਿਪਾਹੀ ਆਏ ਸ਼ਰਮਦ ਕੋਲ ਆ ਕੇ ਬਾਦਸ਼ਾਹ ਦਾ ਸਾਰਾ ਕਿਹਾ ਹੋਇਆ ਉਹ ਸ਼ਰਮਦ ਫਕੀਰ ਨੂੰ ਸੁਣਾਇਆ ਵੀ ਅੱਗੋਂ ਤੋਂ ਹੁਣ ਸੁਚੇਤ ਰਹੀ, ਅੱਗੋਂ ਤੋਂ ਨਾ ਕੋਈ ਸ਼ਰ੍ਹਾਂ ਦਾ ਨਿਯਮ ਤੋੜੀ, ਕਿਉਂਕਿ ਬਾਦਸ਼ਾਹ ਹੁਣ ਤੈਨੂੰ ਰਿਹਾ ਕਰ ਰਿਹਾ, ਜੇ ਤੂੰ ਨਾ ਮੰਨਿਆ ਤੇ ਮੁੜ ਕੇ ਫੇਰ ਤੈਨੂੰ ਕੈਦ ਖਾਨੇ ਵਿਚ ਹੀ ਲਿਆਂਦਾ ਜਾਏਗਾ।
ਸਭ ਸ਼ਰਮਦ ਸਭ ਵਿਖੇ ਬਖਾਨਾ।
ਉਸ ਵੇਲੇ ਫਿਰ ਸ਼ਰਮਦ ਬੋਲਿਆ, ਸਾਰਿਆਂ ਵਿਚ ਬੋਲਿਆ ਤੇ ਕਹਿਣ ਲੱਗਾ
ਜੋ ਬੈਠੀ ਜੋ ਬੰਧਿਓ ਤਿਸ ਬੰਧ ਮਾਨਾ।
ਕਹਿੰਦਾ ਜੋ ਬੰਨਿਆ ਹੈ ਤਿਸ ਨੂੰ ਭਾਰੀ ਬੰਧਨ ਹਨ, ਭਾਵ ਸ਼ਰ੍ਹਾਂ ਦੇ ਵਿਚ ਜਿਹੜਾ ਬੰਨਿਆ ਹੋਇਆ ਉਸੇ ਨੂੰ ਬੰਧਨ ਦਾ ਡਰ ਹੁੰਦਾ, ਜਿਹੜਾ ਸ਼ਰ੍ਹਾਂ ਦੇ ਬੰਧਨਾਂ ਵਿਚ ਬੰਨਿਆ ਹੋਇਆ ਉਸੇ ਨੂੰ ਬੰਧਨ ਹੈ।
ਇਰਲਾ ਪੈ ਦੁੱਖ ਪਾਵੈ ਸੋਈ।
ਜਿਹੜਾ ਸ਼ਰ੍ਹਾਂ ਦੇ ਬੰਧਨਾਂ ਵਿਚ ਬੰਨਿਆ ਹੋਇਆ ਉਹ ਵਿਰਲਾਪ ਕਰੇਗਾ, ਉਹਨੂੰ ਦੁੱਖ ਪਾਣਾ ਪਵੇਗਾ, ਉਹ ਚਿੰਤਾ ਤੁਰ ਹੋ ਕੇ ਦੁੱਖ ਭੋਗੇਗਾ।
ਪ੍ਰਭ ਕਰਨਾ ਬਿਨ ਛੁਟੈ ਨਾ ਕੋਈ।
ਯਾਦ ਰੱਖਿਆ ਜੇ ਮੇਰੀ ਗੱਲ, ਸ਼ਰ੍ਹਾਂ ਦੇ ਬੰਧਨ ਵਿਚ ਬੰਨੇ ਹੋਏ ਲੋਕੋ ਪਰਮਾਤਮਾ ਦੀ ਕਰਣਾ ਤੋਂ ਬਿਨਾਂ ਕਦੇ ਕੋਈ ਛੁੱਟ ਨਹੀਂ ਸਕਦਾ। ਭਾਵੇਂ ਲੱਖ ਕੋਈ ਆਖੇ ਮੈਂ ਨਿਯਮ ਪਾਲਦਾ, ਲੱਖ ਕੋਈ ਆਖੇ ਮੈਂ ਮਰਿਆਦਾ ਪਾਲਦਾ, ਕੱਲੀ ਮਰਿਆਦਾ ਪਾਲਣ ਦੇ ਨਾਲ ਨਿਯਮ ਪਾਲਣ ਦੇ ਨਾਲ ਕੋਈ ਮੁਕਤ ਨਹੀਂ ਹੁੰਦਾ। ਮੁਕਤੀ ਉਦੋਂ ਹੁੰਦੀ ਹੈ ਜਦੋਂ ਪਰਮਾਤਮਾ ਦੀ ਕਰੁਣਾ ਹੋ ਜਾਏ, ਪ੍ਰਭੂ ਦੀ ਦਇਆ ਹੋ ਜਾਏ। ਉਹਦੀ ਦਇਆ ਤੇ ਉਹਦੀ ਕਰਣਾ ਤੋਂ ਬਿਨਾਂ ਕਦੇ ਕੋਈ ਛੁੱਟ ਨਹੀਂ ਸਕਦਾ।
ਹੱਕ ਮੇਰ ਤੇ ਜੋ ਛੁੱਟ ਜਾਏ ਬਹੁ ਨਾ ਬੰਧਨ ਮੈਂ ਸੋ ਪਾਏ।
ਪਰਮਾਤਮਾ ਦੀ ਮੇਰ ਨਾਲ ਜਿਹੜਾ ਛੁੱਟ ਜਾਂਦਾ ਮੁਕਤ ਹੋ ਜਾਂਦਾ ਹੈ ਲੋਕੋ, ਉਹ ਮੁੜ ਕੇ ਬੰਧਨ ਵਿਚ ਪੈਂਦਾ ਹੀ ਨਹੀਂ। ਆ ਜਿਨ੍ਹਾਂ ਤੇ ਕੈਦ ਖਾਨੇ ਤਾਂ ਕੀ ਨੇ, ਉਹ ਫਿਰ ਮੁੜ ਕੇ ਬੰਧਨ ਵਿਚ ਨਹੀਂ ਪੈਂਦਾ। ਜਿਹਦੇ ਤੇ ਪਰਮਾਤਮਾ ਦੀ ਮੇਰ ਹੋ ਜਾਏ, ਉਹਦੀ ਦਇਆ ਦ੍ਰਿਸ਼ਟੀ ਹੋ ਜਾਏ, ਉਹਦੀ ਮੇਰ ਦੇ ਨਾਲ ਜਿਹੜਾ ਮੁਕਤ ਹੋ ਜਾਂਦਾ ਹੈ ਉਹ ਮੁੜ ਕੇ ਬੰਧਨਾਂ ਵਿਚ ਨਹੀਂ ਪੈਂਦਾ।
ਜਾਨੇ ਪਰੇ ਅੱਲਾ ਦਰਗਾਹ ਕੋ ਬੰਦੇ ਉਹ ਕੋ ਛੁੱਟੀ ਹੋ ਜਾਏ।
ਸ਼ਰਮਤ ਜੀ ਕਹਿੰਦੇ ਭਾਈ ਸੁਣੋ, ਅੱਗੇ ਅੱਲਾ ਦੀ ਦਰਗਾਹ ਵਿਚ ਪਤਾ ਲੱਗੇਗਾ ਵੀ ਕਿਹੜਾ ਬੰਨਿਆ ਹੋਇਆ ਤੇ ਕਿਹੜਾ ਛੁੱਟਿਆ ਹੋਇਆ, ਉਥੇ ਪਤਾ ਲੱਗਣਾ। ਹੱਕ ਤਾਂ ਉਥੇ ਦਾ, ਹਿਸਾਬ ਕਿਤਾਬ ਤਾਂ ਉਥੇ ਦਾ ਹੋਣਾ, ਉਥੇ ਪਤਾ ਲੱਗੇਗਾ ਕੌਣ ਬੰਨਿਆ ਹੋਇਆ ਤੇ ਕੌਣ ਛੁੱਟਿਆ ਹੋਇਆ।
ਗਏ ਬਾਜ਼ਾਰ ਜਾਏ ਕਰ ਰਹੇ ਹੋ,
ਸ਼ਰਮਦ ਨੂੰ ਛੱਡ ਦਿੱਤਾ ਤੇ ਸ਼ਰਮਦ ਫਿਰ ਗਲੀਆਂ ਵਿਚ ਬਾਜ਼ਾਰ ਵਿਚ ਜਿਵੇਂ ਪਹਿਲਾਂ ਖਲੋਂਦਾ ਸੀ ਉਸੇ ਤਰ੍ਹਾਂ ਦਿੱਲੀ ਦੇ ਬਾਜ਼ਾਰ ਵਿਚ ਜਾ ਖਲੋਤਾ।
ਇਸਨੇ ਮਗ ਖੁਦਾਏ ਕੋ ਲਿਓ।
ਐਸਾ ਫਕੀਰ ਹੈ ਸ਼ਰਮਦ ਜਿਹਨੇ ਖੁਦਾ ਦਾ ਮਾਰਗ ਜਾਣਿਆ ਹੋਇਆ, ਖੁਦਾ ਦਾ ਰਾਹ ਖੁਦਾ ਦਾ ਰਸਤਾ ਜਾਣਿਆ ਹੋਇਆ।
ਕਰੈ ਨਾ ਕਾਨ ਕਉ ਕੀ ਕੈਸੇ।
ਕੋਈ ਕਾਨ ਨਹੀਂ, ਕਿਸੇ ਦੀ ਕੋਈ ਸ਼ਰਮ ਨਹੀਂ, ਕਿਸੇ ਦੀ ਕੋਈ ਲਾਜ ਨਹੀਂ
ਰਹਿਮਤ ਮਨ ਅਮਲੀ ਜੈਸੇ
ਮਸਤ ਰਹਿੰਦਾ ਆਪਣੇ ਮਨ ਚ ਜਿਵੇਂ ਕੋਈ ਅਮਲੀ ਮਸਤ ਹੁੰਦਾ ਨਾ ਅਮਲ ਦੇ ਰੰਗ ਦੇ ਵਿਚ ਏਦਾਂ ਆਪਣੇ ਕਿਸੇ ਰੰਗ ਵਿਚ ਕੋਈ ਅਲੌਕਿਕ ਜਿਹਾ ਹੀ ਰੰਗ ਹੈ ਕੋਈ ਅੰਦਰ ਦਾ ਵਿਸਮਾਤੀ ਜਿਹਾ ਰੰਗ ਹੈ ਜਿਹੜਾ ਮਹਾਂਪੁਰਖਾਂ ਸਾਧੂਆਂ ਨੂੰ ਆਪਣੇ ਹਿਰਦੇ ਵਿਚ ਮਾਣਨ ਨੂੰ ਮਿਲਦਾ ਹੈ ਅਸੀਂ ਤਾਂ ਸੁਣਿਆ ਹੀ ਹੈ ਜਾਂ ਸਿਰਫ ਕਹਿਣ ਵਾਲੇ ਹੀ ਹਾਂ ਅਸਲ ਵਿਚ ਉਹ ਰੰਗ ਜਿਨ੍ਹਾਂ ਮਾਣਿਆ ਉਹੀ ਜਾਣਦੇ ਨੇ ਉਸ ਰੰਗ ਦੇ ਵਿਚ ਅਲੌਕਿਕ ਜੇ ਰੰਗ ਦੇ ਵਿਚ ਜਿਵੇਂ ਕੋਈ ਅਮਲੀ ਮਸਤ ਰਹਿੰਦਾ ਇੱਦਾਂ ਮਸਤ ਰਹਿੰਦੇ ਹਨ
ਦਾਰਸ਼ ਕੋ ਗਯੋ ਜਬ ਆਯੋ
ਜਦੋਂ ਦਾਰਾਸ਼ ਕੋ ਆਇਆ ਸੀ ਨਾ ਸ਼ਰਮਦ ਕੋਲ ਉਹਨੂੰ ਹਾਥੀ ਤੇ ਬਹਾ ਕੇ ਲਿਆਂਦਾ ਸੀ ਜਲੂਸ ਕੱਢਦਿਆਂ ਤੇ ਉਹ ਚਲਾ ਗਿਆ ਸੀ ਮੁੜ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ
ਬਾਤ ਕਰਤ ਤਿੰਨ ਸਾਏ ਸੁਣਾਇਓ
ਉਹਦੇ ਨਾਲ ਗੱਲ ਬਾਤ ਕਰਦਿਆਂ ਇਹਨੇ ਸੁਣਾਇਆ ਸੀ ਸ਼ਰਬਦ ਨੇ ਗੱਲ ਕਹੀ ਸੀ
ਸੁਣ ਸ਼ਰਮਦ ਤਬ ਊਚ ਪੁਕਾਰੈ ਹਮ ਤਿਸ ਕੋ ਨਿਜ ਤਖ਼ਤ ਬਿਠਾਰੈ
ਉਸ ਵੇਲੇ ਉੱਚੀ ਆਵਾਜ਼ ਵਿਚ ਸ਼ਰਮਦ ਨੇ ਬੋਲਿਆ ਤੇ ਮੁੜ ਕੇ ਵੀ ਕਈ ਵਾਰ ਕਹਿੰਦਾ ਸੀ ਇਹ ਗੱਲ ਜਦੋਂ ਕਿਤੇ ਮੌਜ ਆ ਜਾਣੀ ਉਹਨੇ ਇਹੀ ਗੱਲ ਕਹਿਣੀ ਕਹਿੰਦਾ ਮੈਂ ਸ਼ਰਮਦ ਫਕੀਰ ਨੇ ਦਾਰਾ ਸ਼ਿਕੋ ਨੂੰ ਦੀਨ ਦੇ ਤਖ਼ਤ ਤੇ ਬਿਠਾ ਦਿੱਤਾ ਉਹਨੂੰ ਅਸਲ ਵਿਚ ਜਿਹੜਾ ਤਖ਼ਤ ਹੈ ਉਹ ਤਖ਼ਤ ਦੀ ਪਾਤਸ਼ਾਹੀ ਮੈਂ ਦਾਰਾ ਸ਼ਿਕੋ ਨੂੰ ਦਿੱਤੀ ਹੈ
ਸਭ ਸੁਣ ਤਨ ਦੇ ਦਾਰ ਸ਼ਿਕੋ ਨਿਸ਼ਚੈ ਬਾਦਸ਼ਾਹ ਬਡੋ
ਮੈਂ ਸਾਰੀ ਸਲਤਨਤ ਦਾਰਾ ਸ਼ਿਕੋ ਨੂੰ ਦਿੱਤੀ ਹੈ ਨਿਸ਼ਚੇ ਹੀ ਦਾਰਾ ਸ਼ਿਕੋ ਬੜਾ ਵੱਡਾ ਬਾਦਸ਼ਾਹ ਬਣਿਆ ਉਹਨੂੰ ਬੜੀ ਵੱਡੀ ਬਾਦਸ਼ਾਹਤ ਦੀ ਪ੍ਰਾਪਤੀ ਹੋਈ ਹੈ ਜਿਹੜੀ ਬਾਦਸ਼ਾਹਤ ਔਰੰਗਜ਼ੇਬ ਨੂੰ ਨਹੀਂ ਮਿਲ ਸਕੀ
ਬਾਰ ਬਾਰ ਦਿਨ ਬਿਕੈ ਉਚਾਰੈ
ਬਾਰ ਬਾਰ ਦਿਨ ਵਿਚ ਕਈ ਵਾਰੀ ਇਹ ਗੱਲ ਕਹਿੰਦਾ ਸੀ ਸ਼ਰਮਦ ਕਦੇ ਵੀ ਮੌਜ ਆ ਜਾਣੀ ਇਹ ਗੱਲ ਬਾਰ ਬਾਰ ਸ਼ਰਮਦ ਬੋਲਦਾ ਸੀ
ਬੋਲੂ ਕਨਕੇ ਕਾਨਨ ਦਾਰਾ
ਇਹ ਗੱਲ ਕਹਿ ਕੇ ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿਚ ਇਹ ਖਬਰ ਪਾਉਂਦਾ ਬਹੁਤ ਸਾਰੇ ਲੋਕਾਂ ਦੇ ਕੰਨਾਂ ਵਿਚ ਇਹ ਗੱਲ ਪਾਉਂਦਾ
ਸੁਣ ਸੁਣ ਨੋ ਰੰਗ ਨਿਕਟ ਬਤਾਵੈ ਬਸ ਨਾ ਬਸਾਏ ਅਧਿਕ ਜਰ ਜਾਵੈ
ਸੁਣ ਸੁਣ ਕੇ ਨੁਰੰਗੇ ਦੇ ਕੋਲ ਜਿਹੜੇ ਨਿੰਦਕ ਚੁਗਲ ਖੋਰ ਨੇ ਉਹ ਨੁਰੰਗੇ ਕੋਲ ਜਾਂਦੇ ਚੁਗਲੀਆਂ ਕਰਦੇ ਜੀ ਅੱਜ ਸ਼ਰਮਦ ਆਹ ਗੱਲ ਕਹਿੰਦਾ ਸੀ ਅੱਜ ਫੇਰ ਉਹ ਇਹ ਗੱਲ ਕਹਿ ਰਿਹਾ ਸੀ ਬਾਰ ਬਾਰ ਜਾ ਕੇ ਚੁਗਲ ਖੋਰਾਂ ਨੇ ਚੁਗਲੀਆਂ ਕਰਦੀਆਂ ਨੁਰੰਗੇ ਦੇ ਕੋਲ ਜਾ ਕੇ ਚੁਗਲੀਆਂ ਕਰਨੀਆਂ ਪਰ ਨੁਰੰਗੇ ਦਾ ਕੋਈ ਵਸ ਨਹੀਂ ਸੀ ਚੱਲਦਾ ਉਹਨੂੰ ਕੋਈ ਕਮੀ ਨਹੀਂ ਸੀ ਲੱਭਦੀ ਇੰਨੀ ਕੁ ਗੱਲ ਨਾਲ ਉਹ ਸ਼ਰਮਦ ਨੂੰ ਫੜ ਨਹੀਂ ਸੀ ਸਕਦਾ ਉਹ ਤਾਂ ਭਾਲਦਾ ਸੀ ਵੀ ਕੋਈ ਇਹੋ ਜਿਹਾ ਸਮਾਂ ਬਣੇ ਕਿਉਂਕਿ ਸ਼ਰਮਦ ਫਕੀਰ ਹਰਮਨ ਪਿਆਰਾ ਸੀ ਉਥੇ ਲੋਕਾਂ ਦੇ ਦਿਲਾਂ ਵਿਚ ਉਹਦਾ ਰਾਜ ਸੀ ਤੇ ਚਾਹੁੰਦਾ ਨਹੀਂ ਸੀ ਵੀ ਇਕਦਮ ਉਹਨੂੰ ਪਕੜ ਲਵੇ ਤੇ ਮਾਰ ਦੇਵੇ ਇੱਦਾਂ ਹੋ ਨਹੀਂ ਸੀ ਸਕਦਾ ਤੇ ਕਹਿੰਦੇ ਨੁਰੰਗਾ ਸੁਣਦਾ ਹੈ ਪਰ ਸੁਣ ਕੇ ਸੜਬੜ ਜਾਂਦਾ ਇਹਦਾ ਕੋਈ ਵਸ ਨਹੀਂ ਚੱਲਦਾ
ਕਹੇ ਕਹਾ ਬਕ ਬਾਦ ਅਜਾਨਾ
ਕਹਿੰਦਾ ਕੀ ਬਕਵਾਸ ਕਰਦਾ ਉਹ ਕੀ ਬਕਵਾਦ ਬੱਕੜਵਾਦ ਆਪਣੇ ਮੂੰਹ ਤੋਂ ਬੋਲਦਾ
ਕਿ ਪ੍ਰਾਨ ਕਰੋ ਮੈਂ
ਇਹਨੂੰ ਜਿਉਂਦਾ ਨਹੀਂ ਛੱਡਾਂਗਾ ਜੇ ਦਾਰ ਲੱਗਾ ਤੇ ਮੈਂ ਇਸ ਸ਼ਰਮਤ ਦੇ ਪ੍ਰਾਣ ਹਾਨ ਕਰ ਦਿਆਂਗਾ ਇਹਦੀ ਜਾਨ ਇਹਦੇ ਤਨ ਚੋਂ ਕੱਢ ਕੇ ਤਨ ਤੋਂ ਵੱਖਰੀ ਕਰ ਦਿਆਂਗਾ
ਇਹ ਸੁਲਤਾਨ ਪਰ ਕਹਾਂ ਬਿਠਾਵੈ ਖੋਜਿਓ ਖੋਜ ਨਹੀਂ ਕਿਤ ਪਾਵੈ
ਕਿਸੇ ਨੂੰ ਸਲਤਨਤ ਤੇ ਬਿਠਾਵੇਗਾ ਕਿਸੇ ਨੂੰ ਸਲਤਨਤ ਦਾ ਇਹ ਕੀ ਰਾਜ ਦੇਗਾ ਇਹਦਾ ਤਾਂ ਖੁਰਾ ਖੋਜ ਨਹੀਂ ਲੱਭਣ ਦੇਣਾ ਮੈਂ ਇਹ ਤਾਂ ਖੋਜਿਆ ਨਹੀਂ ਲੱਭਣਾ ਇਹ ਤਾਂ ਭਾਲਿਆ ਨਹੀਂ ਲੱਭਣਾ ਕਿੱਥੇ ਚਲਾ ਗਿਆ
ਵੱਡੋ ਕਹਾਵਤ ਹੈ ਦਰਵੇਸ਼
ਆਪਣੇ ਆਪ ਨੂੰ ਵੱਡਾ ਦਰਵੇਸ਼ ਕਹਾਉਂਦਾ ਕਹਿੰਦਾ ਮੈਂ ਬੜਾ ਵੱਡਾ ਦਰਵੇਸ਼ ਹਾਂ
ਬੋਲੇ ਕੂੜੇ ਬਾਕੀ ਸ਼ੇਸ਼
ਕੂੜੇ ਬੋਲ ਬੋਲਦਾ ਝੂਠੀਆਂ ਗੱਲਾਂ ਕਹਿੰਦਾ ਕਿਹੜੀ ਸਲਤਨਤ ਦਿੱਤੀ ਆ ਇਹਨੇ ਦਾਰਾ ਸ਼ਕੋਰੂ ਤਾਂ ਮਰ ਮੁੱਕ ਗਿਆ ਕਿਹੜੀ ਬਾਦਸ਼ਾਹੀ ਦਿੱਤੀ ਆ ਉਹਨੂੰ ਭਲਾ ਇਹਨੇ ਇਹ ਤਾਂ ਝੂਠੇ ਬੋਲ ਬੋਲਦਾ
ਬ੍ਰਿੰਦ ਸਾਧ ਪਖੰਡ ਕੋ ਧਾਰੇ ਦਾਰਸ਼ ਕੋ ਸਾਇਕ ਸਾਰੇ
ਜਿਹੜੇ ਪਖੰਡੀ ਸਾਧ ਨੇ ਪਖੰਡ ਕਰਨ ਵਾਲੇ ਉਹ ਸਾਰੇ ਦਾਰਾ ਸ਼ਿਕੋ ਦੀ ਹਮਾਇਤ ਕਰਦੇ ਨੇ ਜਿਹੜੇ ਇਹੋ ਜਿਹੇ ਸ਼ਰਮਦ ਵਰਗੇ ਪਖੰਡੀ ਸਾਧ ਨੇ ਉਹ ਹਮੇਸ਼ਾ ਦਾਰਾ ਸ਼ਿਕੋ ਦੀ ਪਹਿਲਾਂ ਸਹਾਇਤਾ ਕਰਦੇ ਸੀ ਹੁਣ ਵੀ ਉਹਦੇ ਪੱਖ ਹੀ ਬੋਲਦੇ ਨੇ ਦਰਅਸਲ ਦਾਰਾ ਸ਼ਿਕੋ ਦੀ ਹਮਾਇਤ ਕਰਨ ਵਾਲੇ ਪਖੰਡੀ ਨਹੀਂ ਸੀ ਉਹ ਸੱਚ ਨਾਲ ਜੁੜੇ ਹੋਏ ਅਸਲ ਸਾਧ ਸਨ, ਪਰ ਔਰੰਗੇ ਨੂੰ ਉਹ ਪਖੰਡੀ ਨਜ਼ਰ ਆਉਂਦੇ ਨੇ, ਤੇ ਜਿਹੜੇ ਪਖੰਡੀ ਸੀ ਔਰੰਗੇ ਦੀ ਪੱਖ ਦੀ ਗੱਲ ਕਰਨ ਵਾਲੇ ਉਹ ਇਹਨੂੰ ਸੱਚੇ ਤੇ ਸੁੱਚੇ ਨਜ਼ਰ ਆਉਂਦੇ ਸੀ। ਤੋ ਕਹਿੰਦਾ ਜਿਹੜੇ ਇਹ ਸਾਧ ਨੇ ਪਖੰਡੀ ਇਹ ਹਮੇਸ਼ਾ ਦਾਰਾ ਸ਼ਕੂ ਦਾ ਪੱਖ ਕਰਦੇ ਨੇ,
ਸਭ ਕੋ ਦਿਓ ਤੇ ਦਾਰਕ ਫੇਰ,
ਕਿਸੇ ਨੂੰ ਕੱਲੇ ਕੱਲੇ ਨੂੰ ਸਜ਼ਾ ਦਿਆਂਗਾ, ਕਿਸੇ ਨੂੰ ਛੱਡਾਂਗਾ ਨਹੀਂ, ਕੱਲੇ ਕੱਲੇ ਨੂੰ ਫੜ ਕੇ ਨਾ ਪਖੰਡੀ ਸਾਧਾ ਨੂੰ ਦੰਡ ਦਿਆਂਗਾ।
ਸਮੇ ਸਮੇ ਗੈ ਕੈ ਬੋਬੇਰ,
ਸਨੇ ਸਨੇ ਹੋਲੇ ਹੋਲੇ ਮੈਂ ਇਹਨਾਂ ਨੂੰ ਪਕੜ ਕੇ ਮਾਰਾਂਗਾ।
ਇਹ ਮਨੁਰੰਗ ਬੜ ਦੁਸ਼ਟ ਵਿਚਾਰ ਹੈ,
ਨੁਰੰਗਾ ਬੜਾ ਦੁਸ਼ਟ ਹੈ ਔਰ ਆਪਣੀ ਦੁਸ਼ਟ ਬਿਰਤੀ ਦੇ ਨਾਲ ਇੱਦਾਂ ਦੀਆਂ ਵਿਚਾਰਾਂ ਕਰਦਾ ਹੈ।
ਬਿਨਾਂ ਸ਼ਰਤ ਨੇ ਸ਼ਰਾਂ ਨੇ ਭਲਾ ਉਚਾਰਾ,
ਸ਼ਰਾਂ ਤੋਂ ਬਿਨਾਂ ਤਾਂ ਇਹਦੇ ਅੰਦਰ ਹੋਰ ਕਿਸੇ ਦੇ ਭਲੇ ਦੀ ਗੱਲ ਹੀ ਨਹੀਂ ਆਉਂਦੀ। ਇਹਦਾ ਜਿਹੜਾ ਇਸਲਾਮ ਦਾ ਧਾਰਨੀ ਸ਼ਰ੍ਹਾਂ ਦਾ ਧਾਰਨੀ ਹੈ, ਬਸ ਉਸੇ ਤੇ ਦਇਆ ਹੋਣੀ ਹੈ। ਜਿਹੜੇ ਸ਼ਰ੍ਹਾਂ ਤੋਂ ਬਾਹਰ ਨੇ ਮੈਂ ਉਹਨਾਂ ਤੇ ਦਇਆ ਨਹੀਂ ਕਰਨੀ।
ਆਪਣਾ ਤੋਰਾ ਕਰੇ ਵਿਸਾਲ,
ਆਪਣਾ ਤੋਰਾ ਚਲਾਉਂਦਾ, ਆਪਣਾ ਤੋਰ ਤਰੀਕਾ ਚਲਾਉਂਦਾ ਹੈ।
ਸਭਨ ਚਲਾਵੇ ਸ਼ਰ੍ਹਾਂ ਕੁਚਾਲ,
ਹਰ ਇੱਕ ਨੂੰ ਆਪਣੀ ਸ਼ਰ੍ਹਾਂ ਦੇ ਵਿੱਚ ਚਲਾਉਣਾ ਚਾਹੁੰਦਾ ਹੈ, ਆਪਣੀ ਸ਼ਰ੍ਹਾਂ ਦੇ ਨਿਯਮਾਂ ਵਿੱਚ ਚਲਾਉਣਾ ਚਾਹੁੰਦਾ ਹੈ।
ਹਿੰਦੂ ਤੁਰਕ ਸੰਤ ਗਨ ਜੋਏ ਦਾਰਿਸ਼ ਤੋਸਰਾ ਹੈ ਤੇ,
ਬਹੁਤ ਸਾਰੇ ਹਿੰਦੂ ਤੇ ਬਹੁਤ ਸਾਰੇ ਮੁਸਲਮਾਨ ਉਹ ਦਾਰਾ ਸ਼ਕੋ ਦੀ ਸਲਾਘਾ ਕਰਦੇ, ਉਹ ਦਾਰਾ ਸ਼ਕੋ ਦੀ ਉਪਮਾ ਕਰਦੇ ਵੀ ਦਾਰਾ ਸ਼ਕੋ ਭਲਾ ਇਨਸਾਨ ਸੀ, ਸੰਤ ਬਿਰਤੀ ਵਾਲਾ ਸੀ। ਜਿਹੜੇ ਚੰਗੇ ਲੋਕ ਨੇ ਉਹ ਦਾਰਾ ਸ਼ਕੋ ਦੀ ਸਲਾਘਾ ਕਰਦੇ ਨੇ।
ਸੁਣ ਸੁਣ ਇਹ ਸਹਿ ਮੈਂ ਕੈਸੇ,
ਦੇਵ ਜਦੋਂ ਸੁਣਦਾ ਇਹਦੇ ਕੋਲੋਂ ਸਹੀ ਨਹੀਂ ਜਾਂਦੀ, ਆਪਣੇ ਭਰਾ ਦੀ ਉਪਮਾ ਇਹਦੇ ਕੋਲੋਂ ਜਰੀ ਨਹੀਂ ਜਾਂਦੀ, ਰਖਾਲੂ ਹੈ, ਦਵੈਸ਼ੀ ਹੈ।
ਸੁੰਦਰ ਚੰਦ ਚਕਵਾ ਚਿਤ ਜੈਸੇ,
ਸੜਦਾ ਜਿਵੇਂ ਸੋਹਣੇ ਚੰਨ ਨੂੰ ਵੇਖ ਕੇ ਚਕਵਾ ਸੜਦਾ, ਚਕਵੇ ਨੂੰ ਥੋੜੀ ਖੁਸ਼ੀ ਹੁੰਦੀ ਹੈ, ਚੰਨ ਨੂੰ ਵੇਖ ਕੇ ਚਕਵਾ ਸੜ ਜਾਂਦਾ ਹੈ। ਕਹਿੰਦੇ ਸਾਲਾ ਕਿ ਚੰਦਰਮਾ ਕਿੰਨਾ ਸੁੰਦਰ ਹੈ ਪਰ ਚਕਵਾ ਵੇਖ ਕੇ ਦੁੱਖ ਪਾਉਂਦਾ ਹੈ।
ਕਈ ਵਾਰ ਸਰਮਦ ਕੋ ਗਏ ਸਮਝਾਵਨ ਚਾਹੇ,
ਇੱਕ ਵਾਰ ਨੀ ਸ਼ਰਮਦ ਨੂੰ ਕਈ ਵਾਰੀ ਫੜਿਆ, ਕਈ ਵਾਰੀ ਕੈਦ ਚ ਸੁੱਟਿਆ। ਸ਼ਰਮਦ ਨੂੰ ਕੋਈ ਪਰਵਾਹ ਹੀ ਨਹੀਂ ਸੀ ਹੁੰਦੀ, ਇਹਨੇ ਫੇਰ ਛੱਡ ਦੇਣਾ, ਫੇਰ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਣੀ, ਨੇ ਫੇਰ ਪਕੜ ਲੈਣਾ, ਫੇਰ ਛੱਡ ਦੇਣਾ। ਕਹਿੰਦੇ ਏਦਾਂ ਕਈ ਵਾਰ ਸ਼ਰਮਦ ਨੂੰ ਪਕੜਿਆ ਤੇ ਛੱਡਿਆ।
ਸ਼ਰਾ ਕੀ ਮਨ ਹੈ ਕਾਨ,
ਸ਼ਰਮਦ ਸ਼ਰ੍ਹਾਂ ਦੀ ਕਾਣ ਕਨੋਟ ਨਹੀਂ ਮੰਨਦਾ।
ਮਨ ਮਸਤਾਨਾ ਮੈਦਮਾਨ,
ਮਨ ਚ ਮਸਤਾਨਾ ਰਹਿੰਦਾ, ਮਨ ਵਿਚ ਮੌਲਾ ਮਸਤ ਬਣ ਕੇ ਰਹਿੰਦਾ ਹੈ।
ਬੈਤ ਬੋਤ ਮੈਂ ਉੱਚ ਪੁਕਾਰੈ ਦਾਰਿਸ਼ ਤੋਂ ਤਖਤ ਬਿਠਾਰੈ,
ਉੱਚੀ ਉੱਚੀ ਆਵਾਜ਼ ਚ ਇੱਕੋ ਗੱਲ ਕਹਿੰਦਾ ਸ਼ਰਮਦ, ਕਹਿੰਦਾ ਮੈਂ ਦਾਰਾ ਸ਼ਕੋ ਨੂੰ ਤਖਤ ਤੇ ਬਿਠਾਇਆ ਹੈ, ਉਹਨੂੰ ਮੈਂ ਤਖਤ ਦੀ ਬਾਦਸ਼ਾਹੀ ਦਿੱਤੀ ਹੈ। ਏਦਾਂ ਉੱਚੀ ਉੱਚੀ ਆਵਾਜ਼ ਵਿਚ ਦਾਰਾ ਸ਼ਕੋ ਬਾਰੇ ਕਈ ਵਾਰੀ ਸ਼ਰਮਦ ਫਕੀਰ ਬੋਲਦਾ ਹੈ।
ਸਲਤਨਤ ਚੱਲ ਵਿਚਾਲਾ,
ਜਿੰਨੀ ਸਲਤਨਤ ਹੈ ਮੈਂ ਦਾਰਾ ਸ਼ਕੋ ਨੂੰ ਦਿੱਤੀ ਹੈ, ਉਸੇ ਦਾ ਉਸੇ ਨੂੰ ਇਹਦਾ ਰਾਜਾ ਬਣਾਇਆ ਹੈ।
ਕੀਨਸ ਮੇਰ ਖੁਦਾਏ ਕਿਰਪਾਲਾ,
ਦਾਰਾ ਸ਼ਕੋ ਤੇ ਖੁਦਾ ਨੇ ਮੇਹਰ ਕੀਤੀ ਹੈ, ਦਾਰਾ ਸ਼ਕੋ ਦੇ ਉੱਤੇ ਖੁਦਾ ਦੀ ਕਰੁਣਾ ਹੋਈ ਹੈ ਤੇ ਖੁਦਾ ਦੀ ਕਿਰਪਾ ਕਰੁਣਾ ਕਰਕੇ ਦਾਰਾ ਸ਼ਕੋ ਨੂੰ ਇਹ ਅਚਲ ਪਦਵੀ ਰਾਜ ਭਾਗ ਦੀ ਇਹ ਅਚਲ ਪਦਵੀ ਪ੍ਰਾਪਤ ਹੋਈ ਹੈ।
ਸੁਣ ਕੇ ਲੋਕ ਨੁਰੰਗ ਸੋ ਕਹਿ,
ਗੱਲਾਂ ਹੁਣ ਸ਼ਰਮਦ ਉੱਚੀ ਉੱਚੀ ਬੋਲਦਾ, ਉਹ ਕਿਹੜਾ ਲੁਕ ਕੇ ਕਹਿੰਦਾ ਇਹ ਗੱਲ, ਬਾਜ਼ਾਰ ਵਿਚ ਖਲੋ ਕੇ ਕਹਿੰਦਾ, ਲੋਕ ਸੁਣਦੇ ਨੇ, ਸੁਣ ਕੇ ਲੋਕ ਨੁਰੰਗੇ ਕੋਲ ਜਾਂਦੇ ਨੇ ਤੇ ਨੁਰੰਗੇ ਕੋਲ ਜਾ ਕੇ ਨੁਰੰਗੇ ਨੂੰ ਕਹਿੰਦੇ ਨੇ,
ਈਰਖਾ ਤੇ ਦੀਰਘ ਦਿਲ ਦਾ,
ਨੁਰੰਗਾ ਬੜੀ ਈਰਖਾ ਕਰਦਾ, ਬੜੀ ਦਵੈਸ਼ ਕਰਦਾ, ਸੁਣ ਸੁਣ ਕੇ ਉਹਦੀ ਛਾਤੀ ਸੜਦੀ ਹੈ, ਹਿਰਦਾ ਸੜਦਾ ਹੈ। ਪਹਿਲਾਂ ਹੀ ਬੜਾ ਸੜੀਅਲ ਸੀ ਨੁਰੰਗਾ, ਸੜ ਸੜ ਕੇ ਰਹਿੰਦਾ ਸੀ, ਤੇ ਜਦੋਂ ਇਹ ਗੱਲਾਂ ਸੁਣਦਾ ਹੈ, ਦਾਰਾ ਸ਼ਕੋ ਬਾਰੇ ਸੁਣਦਾ ਜਾਂ ਸ਼ਰਮਤ ਦੀਆਂ ਗੱਲਾਂ ਸੁਣਦਾ ਹੈ, ਤੇ ਸੁਣ ਕੇ ਲੋਕਾਂ ਦੇ ਮੁਖੋਂ ਇਹਦਾ ਹਿਰਦਾ ਸੜ ਜਾਂਦਾ ਹੈ, ਕੋਲੇ ਕੋਲੇ ਹੋ ਜਾਂਦਾ, ਮਾਨੋ ਜਿਵੇਂ ਕੋਈ ਬਲਦੀ ਤੇ ਤੇਲ ਪਾ ਦੇਵੇ, ਘਿਓ ਪਾ ਦੇਵੇ, ਏਦਾਂ ਇਹਦੇ ਅੰਦਰ ਅੱਗ ਦੇ ਪਵੰਡਰ ਪੈਦਾ ਹੁੰਦੇ ਨੇ ਈਰਖਾ ਦੇ।
ਅਪਰ ਕਾਂ ਲਗ ਕੌ ਕਾਮੇ ਕਈ ਬਾਰ ਗਏ ਪਾਦੁਕ ਦਾਨੇ।
ਕਿੱਥੋਂ ਤੱਕ ਇਹਦੀ ਕਹਾਣੀ ਦੱਸੀਏ, ਜਦੋਂ ਬਹੁਤਾ ਦੁਖੀ ਹੁੰਦਾ ਸੀ, ਫੜ ਲੈਂਦਾ ਸੀ ਸ਼ਰਮਦ ਨੂੰ, ਲਿਆਓ ਫੜ ਕੇ ਉਹਨੂੰ ਕੈਦ ਕਰੋ, ਤੇ ਕੈਦ ਖਾਨੇ ਵਿਚ ਥੋੜੇ ਦਿਨ ਰੱਖਣਾ, ਉਹਨੂੰ ਕਸ਼ਟ ਦੇਣੇ, ਪਰ ਉਹਨੂੰ ਕਿਸੇ ਕਸ਼ਟ ਦੀ ਪਰਵਾਹ ਹੀ ਨਾ ਹੋਣੀ, ਇਹਨੇ ਫੇਰ ਛੱਡ ਦੇਣਾ, ਫੇਰ ਉਹਨੂੰ ਕਹਿਣਾ ਵੀ ਬੰਦਾ ਬਣ ਜਾ ਅੱਗੇ ਵਾਸਤੇ, ਉਹਨੂੰ ਛੱਡ ਦੇਣਾ, ਫੇਰ ਜਦੋਂ ਕਿਤੇ ਬਹੁਤ ਜ਼ਿਆਦਾ ਦੁੱਖ ਆਉਣਾ। ਹੁਣ ਤਾਂ ਇੰਨੀ ਹਾਲਤ ਮਾੜੀ ਹੋ ਗਈ ਦੁਰੰਗੇ ਦੀ ਕਿ ਉਹਨੂੰ ਬਾਰ ਬਾਰ ਫੜ ਕੇ ਵੀ ਦੁਖੀ ਹੋ ਗਿਆ ਵੀ ਕਿੰਨੀ ਕੁ ਵਾਰ ਫੜ ਕੇ ਨੂੰ ਲਿਆਵਾਂ ਕੈਦ ਕਰਨੇ, ਬਾਰ ਬਾਰ ਉਹਨੂੰ ਕੈਦ ਕਰਕੇ ਵੀ ਦੁਖੀ ਹੋ ਗਿਆ।
ਏਕ ਦਿਵਸ ਆਇਓ ਚਲ ਸ਼ਾ ਮਹਿਜਦ ਜੁਮਾ ਕਹਿਤੇ ਜਾ।
ਇੱਕ ਸਮੇਂ ਦੀ ਇੱਕ ਦਿਨ ਦੀ ਗੱਲ ਹੈ ਕਿ ਔਰੰਗਜ਼ੇਬ ਜ਼ੁਮੇ ਦੀ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿਚ ਆਇਆ। ਮੁਸਲਮਾਨ ਵੀਰ ਜੁਮੇ ਦੀ ਨਮਾਜ਼ ਇਕੱਠੇ ਹੋ ਕੇ ਮਸਜਿਦ ਵਿਚ ਪੜ੍ਹਦੇ ਨੇ। ਉਸ ਦਿਨ ਸਾਰੇ ਆਪਣੇ ਘਰਾਂ ਵਿਚ ਨਹੀਂ ਰਹਿੰਦੇ, ਸ਼ਾਮ ਦਾ ਸਮਾਂ, ਤੇ ਮਸਜਿਦ ਵਿਚ ਜਾ ਕੇ ਜੁਮੇ ਦੀ ਨਮਾਜ਼ ਅਦਾ ਕਰਦੇ ਤੇ ਗਲ ਲੱਗ ਕੇ ਮਿਲਦੇ ਨੇ, ਇਹ ਆਪਣੀ ਏਕਤਾ ਦਾ ਸਬੂਤ ਵਿਖਾਉਂਦੇ ਨੇ। ਔਰੰਗਜ਼ੇਬ ਵੀ ਜ਼ੁਮੇ ਦੀ ਨਮਾਜ਼ ਪੜ੍ਹਨ ਵਾਸਤੇ ਇੱਕ ਦਿਨ ਮਸਜਿਦ ਵਿਚ ਆਇਆ।
ਅੰਤਰ ਪ੍ਰਵਿਸ਼ਿਓ ਕਰਨ ਨਮਾਜ਼।
ਔਰੰਗਜ਼ੇਬ ਮਸਜਿਦ ਦੇ ਅੰਦਰ ਚਲਾ ਗਿਆ, ਨਮਾਜ਼ ਪੜ੍ਹਨ ਵਾਸਤੇ, ਨਮਾਜ਼ ਪੇਸ਼ ਕਰਨ ਵਾਸਤੇ ਗਿਆ।
ਬੋਲੋ ਕਨ ਕੋ ਸੰਗ ਸਮਾਜ।
ਔਰੰਗਜ਼ੇਬ ਸੀ ਨਮਾਜ਼ ਪੜ੍ਹਨ ਆਇਆ, ਬੜੇ ਲੋਕ ਨਾਲ ਸੀ, ਬੜੇ ਬੜੇ ਵਜ਼ੀਰ, ਬੜੇ ਬੜੇ ਆਲਾ ਉੱਚ ਦਰਜੇ ਦੇ ਜਿਹੜੇ ਅਹਿਲਕਾਰ ਅਫਸਰ ਸੀ, ਉਹ ਔਰੰਗਜ਼ੇਬ ਦੇ ਨਾਲ ਆਏ ਹਨ।
ਖਰੇ ਭਏ ਤੂਸ਼ਨ ਹੋਏ ਸਾਰੇ।
ਬਹੁਤ ਸਾਰੇ ਲੋਕ ਵੇਖਣ ਵੀ ਆਏ ਕਿ ਔਰੰਗਜ਼ੇਬ ਬਾਦਸ਼ਾਹ ਆਇਆ, ਤੇ ਬਾਦਸ਼ਾਹ ਨੂੰ ਵੇਖਣ ਵਾਸਤੇ ਦੁਨੀਆਂ ਬੜੀ ਇਕੱਠੀ ਹੋਈ, ਸਾਰੇ ਚੁੱਪ ਚਪੀਤੇ ਖਲੋ ਗਏ ਵੀ ਨਮਾਜ਼ ਅਦਾ ਹੋ ਰਹੀ, ਕਿਸੇ ਨੂੰ ਰੋਲਾ ਨਹੀਂ ਪਾਣਾ, ਕਿਸੇ ਨੂੰ ਉੱਚੀ ਨਹੀਂ ਬੋਲਣਾ, ਸਾਰੇ ਚੁੱਪ ਚਾਪ ਖਲੋ ਗਏ।
ਕਾਜ਼ੀ ਠਾਂਡੇ ਸਭ ਨੇ ਅਗਾਰੇ।
ਕਾਜ਼ੀ ਜਿਹੜੇ ਸਨ, ਕਾਜ਼ੀ ਸਭ ਤੋਂ ਮੂਹਰੇ ਅੱਗੇ ਖਲੋਤੇ ਹੋਏ ਨੇ।
ਸਭ ਲੋ ਸ਼ਰਮਦ ਵੀ ਚੱਲ ਆਇਓ।
ਕਿਸੇ ਨੂੰ ਕਿਤੇ ਸ਼ਰਮਦ ਵੀ ਟਹਿਲਦਾ ਉੱਥੇ ਹੀ ਆ ਪਹੁੰਚਿਆ। ਉਹ ਤਾਂ ਫਿਰਦਾ ਰਹਿੰਦਾ ਸੀ, ਫਿਰਦਾ ਕਿਤੇ ਗਲੀਆਂ ਬਾਜ਼ਾਰਾਂ ਚੋਂ ਟਹਿਲਦਾ, ਉਹਨੂੰ ਨੀ ਪਤਾ ਕਿ ਇੱਥੇ ਔਰੰਗਜ਼ੇਬ ਆਇਆ ਹੋਇਆ ਜੁਮੇ ਦੀ ਨਮਾਜ਼ ਪੜ੍ਹਨ ਲਈ। ਉਹ ਸ਼ਰਮਦ ਵੀ ਕਿਤੇ ਟਹਿਲਦਾ ਉਸੇ ਮਸਜਿਦ ਦੇ ਬੂਹੇ ਦੇ ਕੋਲ ਆਣ ਖਲੋਤਾ।
ਕਿਸ ਕੋ ਜਿਸ ਕੋ ਤਰਾਸ ਨਾ ਪਾਇਓ।
ਜਿਹੜਾ ਸ਼ਰਮਦ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਭੈ ਨਹੀਂ, ਹਾਲਾਂਕਿ ਜਿੰਨੇ ਲੋਕ ਖੜੇ ਨੇ ਸਾਰੇ ਡਰਦੇ ਨੇ, ਸਾਰਿਆਂ ਦੇ ਅੰਦਰ ਭੈ ਸੀ ਔਰੰਗਜ਼ੇਬ ਦਾ, ਤੇ ਪਰ ਸ਼ਰਮਦ ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਭੈ ਨਹੀਂ।
ਖਰੋ ਭਇਓ ਮਹਿਜਦ ਕੇ ਆਗੇ ਵਿੱਚ ਨਿਵਾਜ ਕਰਨ ਤੋਂ ਲਾਗੇ।
ਸ਼ਰਮਦ ਫਕੀਰ ਮਸਜਿਦ ਦੇ ਅੱਗੇ ਬੂਹੇ ਦੇ ਅੱਗੇ ਖਲੋ ਗਿਆ, ਤੇ ਉਧਰ ਜਿੰਨੇ ਔਰੰਗਜ਼ੇਬ ਦੇ ਸਮੇਤ ਅੰਦਰ ਬੈਠੇ ਸੀ ਨਮਾਜ਼ ਪੜ੍ਹਨ ਲਈ, ਉਹ ਸਾਰੇ ਨਮਾਜ਼ ਅਦਾ ਕਰਨ ਲੱਗੇ, ਉਹ ਸਾਰੇ ਨਮਾਜ਼ ਪੜ੍ਹਨ ਲੱਗੇ।
ਤਬ ਕਾਜ਼ੀ ਨੇ ਬਾਂਗ ਪੁਕਾਰੇ।
ਨਮਾਜ਼ ਪੜ੍ਹਨ ਤੋਂ ਪਹਿਲਾਂ ਕਾਜ਼ੀ ਨੇ ਬਾਂਗ ਦਿੱਤੀ ਉੱਚੀ ਜੀ, ਜਿਹੜੀ ਮਰਿਆਦਾ ਉਹਨੂੰ ਇਹ ਆਵਾਮ ਵੀ ਕਹਿੰਦੇ ਨੇ, ਲੋਕਾਂ ਤੱਕ ਆਵਾਜ਼ ਪਹੁੰਚਾਉਣ ਲਈ। ਕਾਜ਼ੀ ਨੇ ਉੱਚੀ ਜੀ ਬਾਂਗ ਦਿੱਤੀ।
ਉੱਚੀ ਕੂਕ ਅਧਿਕ ਮੁਖ ਮਾਰੇ।
ਉੱਚੀ ਕੂਕ ਜਿੰਨਾ ਜ਼ੋਰ ਸੀ ਉਹਦੀ ਛਾਤੀ ਚ, ਜਿੰਨਾ ਤਾਣ ਸੀ ਕਾਜ਼ੀ ਦੇ, ਕਾਜ਼ੀ ਨੇ ਓਨਾ ਹੀ ਜ਼ੋਰ ਲਾ ਕੇ ਉੱਚੀ ਕੂਕ ਦੇ ਵਿਚ ਬਾਂਗ ਦਿੱਤੀ।
ਸ਼ਰਮਦ ਵੈਰ ਪੁਕਾਰ ਉਚੇਰੇ।
ਉੱਚੀ ਆਵਾਜ਼ ਵਿਚ ਬੋਲਿਆ ਜਦੋਂ ਬਾਂਗ ਦਿੱਤੀ, ਤੇ ਇਹਦੀ ਉੱਚੀ ਬਾਂਗ ਦਿੱਤੀ ਹੋਈ ਸ਼ਰਮਦ ਨੇ ਬਾਹਰ ਸੁਣੀ, ਤੇ ਸ਼ਰਮਦ ਉਹ ਵੀ ਅੱਗੋਂ ਉੱਚੀ ਆਵਾਜ਼ ਵਿਚ ਬੋਲਿਆ ਕਾਜ਼ੀ ਦੀ ਬਾਂਗ ਸੁਣ ਕੇ।
ਸਭ ਨੂੰ ਸੁਣਾਵਤ ਪਾਤਿਸ ਬਾਏ ਬੇਰੇ।
ਲੋਕ ਸੀ ਉੱਥੇ ਸਾਰਿਆਂ ਨੂੰ ਸੁਣਾਉਣ ਲਈ, ਸਭ ਨੂੰ ਕਹਿਣ ਲਈ, ਸਭ ਨੂੰ ਦੱਸਣ ਲਈ ਸ਼ਰਮਦ ਫਕੀਰ ਉੱਚੀ ਆਵਾਜ਼ ਵਿਚ ਬੋਲਿਆ, ਜਵਾਬ ਦਿੰਦਿਆਂ ਕਹਿਣ ਲੱਗਾ,
ਭੋ ਕਾਜ਼ੀ ਅੰਦੇ ਮਤ ਮੰਦ ਕਿਸੇ ਸੁਣਾਵਤ ਕੂਕ ਬਿਲੰਦ।
ਉੱਚੀ ਆਵਾਜ਼ ਵਿਚ ਜਦੋਂ ਬਾਂਗ ਦਿੱਤੀ ਕਾਜ਼ੀ ਨੇ ਸੁਣ ਕੇ ਨਾ, ਸ਼ਰਮਦ ਅੱਗੋਂ ਬੋਲਿਆ, ਸ਼ਰਮਦ ਫਕੀਰ ਜੀ ਬੋਲੇ ਤੇ ਕਹਿੰਦੇ, ਓ ਕਾਜ਼ੀਆ ਮਾੜੀ ਮਤ ਵਾਲਿਆ, ਅੰਨੀ ਮਤ ਵਾਲਿਆ, ਸੁਣ ਇਹ ਉੱਚੀ ਜੀ ਬਾਂਗ ਦੇ ਕੇ ਕੂਕ ਦੇ ਕੇ ਕਿਹਨੂੰ ਸੁਣਾਉਣਾ ਹੈ? ਪਰਮਾਤਮਾ ਬਹਿਰ ਉਹ ਪਰਮੇਸ਼ਰ ਬੋਲਾ ਥੋੜੀ ਹੈ ਕਿ ਜਿਹਨੂੰ ਏਡੀ ਉੱਚੀ ਕੂਕ ਸੁਣਾ ਕੇ ਤੂੰ ਆਖੇ ਵੀ ਸੁਣ। ਮਹਾਰਾਜ ਜੀ ਦਾ ਵੀ ਬਚਨ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਉਹ ਬਹਿਰਾ ਅਕਾਲ ਪੁਰਖ ਪਰਮੇਸ਼ਰ ਬੌਲਾ ਥੋੜੀ ਹੈ ਕਿ ਇੰਨੀ ਉੱਚੀ ਬਾਤ ਦੇ ਕੇ ਉਹਨੂੰ ਸੁਣਾਣੀ ਹੈ। ਉਹ ਮਾੜੀ ਮੱਤ ਵਾਲਿਆ ਕਾਜੀਆ ਇਹਨੂੰ ਉੱਚੀ ਬਾਂਗ ਦੇ ਕੇ ਕੂਕ ਦੇ ਕੇ ਸੁਣਾਉਣਾ।
ਜੋ ਖੁਦਾਏ ਤੇਰੇ ਅਤ ਪਿਆਰੇ,
ਜਿਹੜਾ ਖੁਦਾ ਤੈਨੂੰ ਬੜਾ ਪਿਆਰਾ, ਜਿਸ ਖੁਦਾ ਦੇ ਨਾਲ ਤੂੰ ਬੜਾ ਪਿਆਰ ਕਰਦਾ,
ਸੋ ਮਮ ਪਾਇਨ ਤਰੇ ਨਿਆਰੋ,
ਵੇਖ ਉਹ ਖੁਦਾ ਮੇਰੇ ਪੈਰਾਂ ਦੇ ਥੱਲੇ ਵਸ ਰਿਹਾ। ਜਿਹੜੇ ਖੁਦਾ ਨੂੰ ਤੂੰ ਬੜਾ ਪਿਆਰਾ ਕਹਿੰਦਾ ਨਾ, ਵੇਖ ਉਹ ਖੁਦਾ ਮੇਰੇ ਪੈਰਾਂ ਦੇ ਥੱਲੇ ਵਸ ਰਿਹਾ। ਅਸਲੀਅਤ ਇਹ ਸੀ ਕਿ ਜਦੋਂ ਪੈਰਾਂ ਵਾਂਗਰ ਨੀਵਾਂ ਹੋ ਕੇ ਝੁਕ ਜਾਏਗਾ, ਨੀਵਾਂ ਨਿਮਾਣ ਸਹਿਤ ਹੋ ਜਾਏਗਾ ਤੇ ਨੀਵੇਂ ਹੋ ਕੇ ਵੇਖੇਗਾ ਤੇ ਖੁਦਾ ਨਜ਼ਰ ਆਏਗਾ। ਉੱਚੀ ਬਾਂਗਾਂ ਦੇ ਕੇ ਰੱਬ ਖੁਦਾ ਨਜ਼ਰ ਨਹੀਂ ਆਉਂਦਾ। ਸ਼ਰਮਤ ਤਾਂ ਇਹ ਸਮਝਾਉਣਾ ਚਾਹੁੰਦਾ ਸੀ, ਉਹਦੀ ਕੋਈ ਤੁਹੀਨ ਨਹੀਂ ਕਰ ਰਿਹਾ ਖੁਦਾ ਦੀ ਇਹ ਗੱਲ ਕਹਿ ਕੇ ਵੀ ਮੇਰੇ ਪੈਰਾਂ ਥੱਲੇ ਹੈ। ਉਹ ਦੱਸ ਰਿਹਾ ਸੀ ਕਿ ਪੈਰਾਂ ਥੱਲੇ ਜਦੋਂ ਨਿਮਰਤਾ ਪੈਰਾਂ ਦੇ ਥੱਲੇ ਤੱਕ ਆ ਜਾਏਗੀ ਖੁਦਾ ਦਿਸ ਪਏਗਾ। ਦੂਜਾ ਕਾਰਨ ਇਹ ਵੀ ਸੀ ਕਿ ਖੁਦਾ ਤੇ ਥੱਲੇ ਵੀ ਹੈ, ਜਿੱਥੇ ਪੈਰ ਰੱਖੇ ਨੇ ਉਹ ਧਰਤੀ ਵਿਚ ਵੀ ਤਾਂ ਖੁਦਾ ਹੀ ਹੈ, ਉਹ ਤਾਂ ਉੱਥੇ ਵੀ ਵਸਦਾ ਹੈ, ਉਹਦਾ ਨਿਵਾਸ ਤਾਂ ਉਸ ਜਗ੍ਹਾ ਤੇ ਵੀ ਹੈ। ਕਹਿੰਦੇ ਜਿਹੜੇ ਖੁਦਾ ਨੂੰ ਤੂੰ ਬੜਾ ਪਿਆਰਾ ਕਰਕੇ ਜਾਣ ਕੇ ਉੱਚੀ ਜਿਹੀ ਕੂਕ ਦੇ ਕੇ ਸੁਣਾ ਰਿਹਾ, ਦਰਅਸਲ ਵੇਖ ਉਹ ਖੁਦਾ ਮੇਰੇ ਪੈਰਾਂ ਥੱਲੇ ਹੈ।
ਕੂਕ ਕੂਕ ਨਿਚ ਛੁਝੋ ਰਹਿ,
ਕੂਕ ਕੂਕ ਕੇ ਵੀ ਇਸ ਆਵਾਜ਼ ਨੂੰ ਬਾਂਗ ਦੇ ਕੇ ਵੀ ਨਿਤ ਖਾਲੀ ਰਹਿਣਾ। ਤੇਰਾ ਤਾਂ ਉਹ ਹਾਲ ਹੈ, ਕੜਛੀ ਸਵਾਦ ਨਾਲ ਫਿਰਦੀ ਆ, ਕੜਛੀ ਫਿਰਦੀ ਆ ਸਬਜ਼ੀ ਭਾਜੀ ਵਿਚ, ਪਰ ਉਹ ਸਵਾਦ ਨੀ ਜਾਣਦੀ। ਤੂੰ ਕੂਕ ਕੂਕ ਕੇ ਵੀ ਰੋਜ਼ ਖਾਲੀ ਰਹਿੰਦਾ ਹੈ,
ਬਿਨਾਂ ਬਤਾਏ ਹੱਥ ਨਾ ਲੈ,
ਬਿਨਾਂ ਦੱਸਿਆ ਤੂੰ ਉਹਨੂੰ ਹੱਥ ਵਿਚ ਨਹੀਂ ਲੈ ਸਕਦਾ। ਉਹਨੂੰ ਪਾਉਣ ਵਾਸਤੇ ਤੈਨੂੰ ਜਾਣਨਾ ਪਏਗਾ, ਕਿਸੇ ਮੁਰਸ਼ਦ ਦੀ ਸ਼ਰਨ ਵਿਚ ਜਾਣਾ ਪਏਗਾ, ਕਿਸੇ ਮੁਰਸ਼ਦ ਦੇ ਮੂਹਰੇ ਜਾ ਕੇ ਆਪਣਾ ਆਪ ਭੇਟ ਕਰਨਾ ਪਏਗਾ। ਫਿਰ ਉਹ ਦੱਸੇਗਾ ਕਿ ਖੁਦਾ ਮਿਲੇਗਾ ਤੈਨੂੰ ਤਾਂ ਜੇ ਤੂੰ ਸਭ ਦੇ ਪੈਰਾਂ ਦੀ ਖਾਕ ਬਣ ਜਾਏ, ਜੇ ਤੂੰ ਸਭ ਦੇ ਪੈਰਾਂ ਦੇ ਥੱਲੇ ਖਾਕ ਬਣ ਜਾਏ, ਇਹ ਭਾਵ ਬਣਾ ਲੈ ਕਿ ਮੈਨੂੰ ਛੱਡ ਕੇ ਸਭ ਭਲੇ ਨੇ, ਮੈਂ ਹੀ ਸਭ ਤੋਂ ਬੁਰਾ ਹਾਂ, ਸਭ ਦੇ ਚਰਨਾਂ ਦੀ ਖਾਕ ਬਣ ਜਾਏ ਤੇ ਫਿਰ ਤੈਨੂੰ ਉਹ ਖੁਦਾ ਦੇ ਮਾਰਗ ਦੀ ਪ੍ਰਾਪਤੀ ਹੋ ਸਕਦੀ ਹੈ।
ਕਿਤਕ ਖਰੇ ਉਮਰਾਵ ਸੁਨੰਤੇ,
ਸ਼ਰਮਤ ਨੇ ਗੱਲ ਕਹੀ, ਸ਼ਾਂਤੀ ਸੀ ਨਾ ਉਸ ਵੇਲੇ, ਸ਼ਰਮਤ ਦੀ ਇਹ ਕਈ ਗੱਲ ਸਾਰਿਆਂ ਨੇ ਸੁਣੀ, ਉਥੇ ਕਈ ਅਫਸਰ ਕਈ ਉਮਰਾਵਾਂ ਨੇ ਗੱਲ ਸੁਣੀ,
ਅਪਰ ਲੋਕ ਗਨ ਮਿਲ ਚਿਤਵੰਤੇ,
ਹੋਰ ਵੀ ਬਹੁਤ ਸਾਰੇ ਲੋਕ ਆਪਸ ਵਿਚ ਮਿਲ ਕੇ ਚਿਤਵਦੇ ਨੇ, ਸ਼ਰਮਤ ਵੱਲ ਵੇਖਦੇ ਨੇ।
ਕਹਿ ਕਾ ਸ਼ਰਮਦ ਤੂੰ ਬੋਲਾ, ਸੁਨੋ ਸ਼ਾਹ ਕਰਦੇ ਬੋਲਾ,
ਕਈ ਲੋਕ ਬੋਲੇ ਸ਼ਰਮਦ ਨੂੰ, ਕਹਿੰਦੇ ਉਹ ਸ਼ਰਮਦ ਆ ਕੀ ਬੋਲਿਆ ਤੂੰ, ਆ ਕੀ ਕਹਿ ਰਿਹਾ, ਸ਼ਰ੍ਹਾਂ ਤੋਂ ਬਾਹਰ ਹੋ ਕੇ ਜੇ ਬਾਦਸ਼ਾਹ ਨੇ ਗੱਲ ਸੁਣ ਲਈ ਤੇ ਉਹ ਤੈਨੂੰ ਹੌਲਾ ਕਰ ਦੇਗਾ, ਉਹ ਤੈਨੂੰ ਮਾਰ ਮੁਕਾਏਗਾ।
ਸ਼ਰ੍ਹਾਂ ਵੈਰ ਹੀਰੇ ਕੋ ਸੁਣੇ,
ਸੁਣੇਗਾ ਕਿ ਤੂੰ ਸ਼ਰ੍ਹਾਂ ਤੋਂ ਬਾਹਰ ਦੀਆਂ ਗੱਲਾਂ ਕੀਤੀਆਂ ਨੇ, ਤੈਨੂੰ ਬਾਹਰ ਜਾਣੇਗਾ, ਸੁਣੇਗਾ, ਵੇਖੇਗਾ।
ਇਸ ਕਰ ਤਾਤ ਕਾਲ ਤੇ ਹਨੈ,
ਬੰਦਾ ਤਾਂ ਇਹੋ ਜਿਹਾ ਦੁਸ਼ਟ ਹੈ ਕਿ ਜਿਹਨੂੰ ਸ਼ਰ੍ਹਾਂ ਤੋਂ ਬਾਹਰ ਵੇਖਦਾ ਸੁਣਦਾ ਗੁੱਸੇ ਵਿਚ ਆ ਕੇ ਤਾਤ ਕਾਲ ਨੂੰ ਮਾਰ ਦਿੰਦਾ ਹੈ।
ਭਲੋ ਬੁਰੋ ਲਖੈ ਨਾ ਦਰਵੇਸ਼,
ਪਰ ਉਹ ਇਹ ਨੀ ਵੇਖਦਾ ਕਿ ਭਲਾ ਜਾਂ ਚੰਗਾ, ਉਹ ਇਹ ਵੀ ਨੀ ਵੇਖਦਾ ਕਿ ਮੈਂ ਜਿਹਨੂੰ ਮਾਰਨ ਲੱਗਾ ਉਹ ਦਰਵੇਸ਼ ਹੈ ਜਾਂ ਕੋਈ ਸਧਾਰਨ ਬੰਦਾ ਹੈ।
ਅਜਮਤ ਕੋ ਜਾਣੈ ਨਾ ਵਿਸ਼ੇਸ਼,
ਇਹ ਵੀ ਨੀ ਵੇਖਦਾ ਕਿ ਇਹਦੇ ਚ ਅਜਮਤ ਹੈ ਜਾਂ ਕਰਾਮਾਤ ਹੈ। ਉਹ ਸਿਰਫ ਕਤਲ ਕਰ ਦਿੰਦਾ, ਉਹ ਸਿਰਫ ਮਾਰ ਮੁਕਾਉਂਦਾ ਹੈ।
ਕਹਿ ਸ਼ਰਮਦ ਕਛ ਨਹੀਂ ਹਮਾਰਾ, ਕਹਾਂ ਸ਼ਾ ਕਰ ਸਕੈ ਬਿਗਾਰਾ।
ਜਦੋਂ ਲੋਕਾਂ ਨੇ ਗੱਲ ਕਹੀ ਤੇ ਸ਼ਰਮਦ ਅੱਗੋਂ ਜਵਾਬ ਦਿੰਦਾ, ਕਹਿੰਦਾ ਮੇਰਾ ਮੇਰੇ ਕੋਲ ਕੁਝ ਹੈ ਹੀ ਨਹੀਂ, ਮੇਰਾ ਵਿਗਾੜੇਗਾ ਕੀ ਬਾਦਸ਼ਾਹ, ਮੇਰਾ ਕਿਹੜਾ ਕੁਝ ਹੈ, ਮੈਂ ਤਾਂ ਕੱਖ ਵੀ ਨਹੀਂ, ਮੇਰਾ ਕੀ ਵਿਗਾੜੇਗਾ। ਕਿਉਂਕਿ ਆਤਮਾ ਨੂੰ ਤਾਂ ਸ਼ਰਮਦ ਫਕੀਰ ਕਹਿੰਦਾ, ਜਿੱਥੇ ਮੈਂ ਟਿਕਿਆ ਹੋਇਆ ਉਸ ਆਤਮਾ ਨੂੰ ਨਾ ਸ਼ਸਤਰ ਕੱਟ ਸਕਦਾ, ਨਾ ਅੱਗ ਜਲਾ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਡਬੋ ਸਕਦਾ। ਇਹ ਸਰੀਰ ਤਾਂ ਨਸ਼ਵਰ ਹੈ, ਮੈਂ ਤਾਂ ਹਾਂ ਹੀ ਨਹੀਂ ਸਰੀਰ। ਨਹਿਨੰਦ ਹੰਤੀ ਪਾਪ ਕਹ ਨਹਿਨੰਸ਼ਦੰਤੀ ਸ਼ਸਤਰਾਣਾ। ਅੱਗ ਸਾੜ ਨਹੀਂ ਸਕਦੀ ਤੇ ਸ਼ਸਤਰ ਕੱਟ ਨਹੀਂ ਸਕਦਾ। ਮੇਰਾ ਤਾਂ ਮੇਰੇ ਚ ਕੁਝ ਹੈ ਹੀ ਨਹੀਂ, ਇਹ ਸ਼ਾਹ ਇਹ ਬਾਦਸ਼ਾਹ ਮੇਰਾ ਕੀ ਵਿਗਾੜੇਗਾ।
ਤਨ ਆਦਿਕ ਕੀ ਮਮਤਾ ਨਾ ਸੀ,
ਸਰੀਰ ਆਦਿਕ ਦੀ ਜਿਹੜੀ ਮੇਰੀ ਮਮਤਾ ਸੀ ਉਹ ਤਾਂ ਨਾਸ ਹੋ ਚੁੱਕੀ ਹੈ।
ਗੰਦ ਉਚਿਤ ਕਛ ਰੱਖੇ ਨਾ ਪਾਸੇ,
ਮੇਰੇ ਕੋਲ ਹੁਣ ਜੇ ਕਹੋ ਵੀ ਇਹ ਦੰਡ ਲਾਏਗਾ, ਮੈਨੂੰ ਕੋਈ ਟੈਕਸ ਲਾਏਗਾ, ਰੁਪਈਏ ਪੈਸਿਆਂ ਦਾ ਦੰਡ ਲਾਏਗਾ, ਉਹ ਵੀ ਮੈਂ ਆਪਣੇ ਪਾਸ ਕੁਝ ਨਹੀਂ ਰੱਖਦਾ। ਮੈਂ ਤਾਂ ਕੱਪੜਿਆਂ ਤੱਕ ਵੀ ਆਪਣੇ ਸਰੀਰ ਤੇ ਨਹੀਂ ਰੱਖੜੇ ਰੱਖੇ, ਤੇ ਮੈਨੂੰ ਇਹ ਦੰਡ ਕੀ ਲਾਵੇਗਾ।
ਸਭ ਨੌ ਰੰਗ ਨਿਕਸਿਓ ਬਰ ਪੂਰ,
ਇਹਨੇ ਨੂੰ ਨਰੰਗਾ ਮਸਜਿਦ ਦੇ ਦਰਵਾਜੇ ਚੋਂ ਬਾਹਰ ਨਿਕਲਿਆ।
ਕਰਿਓ ਸੁਨਾਵਨ ਤਿਸ ਕੋ ਠੋਰ,
ਉਸੇ ਜਗ੍ਹਾ ਤੇ ਫੇਰ ਉਹਨੂੰ ਇਹੀ ਗੱਲ ਸੁਣਾਈ।
ਪੈਰਨ ਤਰੇ ਖੁਦਾਏ ਬਤਾ ਮੈਂ, ਤੁਮ ਤੋ ਕਨਕ ਚਰਾਤ ਨੈ ਪਾਮੈ।
ਉਹਦੇ ਉਹ ਵਜ਼ੀਰ ਕਹਿੰਦੇ ਬਾਦਸ਼ਾਹ ਆ ਖੜਿਆ ਸ਼ਰਮਦ, ਇਹ ਕਹਿੰਦਾ ਖੁਦਾ ਮੇਰੇ ਪੈਰਾਂ ਦੇ ਥੱਲੇ ਹੈ, ਇਹ ਪੈਰਾਂ ਥੱਲੇ ਖੁਦਾ ਨੂੰ ਬਤਾਉਂਦਾ ਹੈ, ਇਹਨੂੰ ਪਕੜ, ਇਹ ਸਜ਼ਾ ਦਾ ਹੱਕਦਾਰ ਹੈ, ਇਹ ਤੇਰਾ ਡਰੰਚਕ ਮਾਤਰ ਵੀ ਡਰ ਨਹੀਂ ਮੰਨਦਾ।
ਹੁਕਮ ਕਠੋਰ ਕੀ ਨਮਤ ਅੰਦ,
ਮੇਰੇ ਔਰੰਗੇ ਨੂੰ ਹੁਣ ਉਹ ਤਾਂ ਅੱਗੇ ਬਹਾਨਾ ਭਾਲਦਾ ਸੀ ਵੀ ਇਹੋ ਜਿਹੀ ਕੋਈ ਕਮੀ ਹੋਵੇ, ਉਸੇ ਵਕਤ ਉਹਨੇ ਹੁਕਮ ਕੀਤਾ
ਗੇਰੋ ਕੈਦ ਪਾਏ ਬੋ ਬੰਦ,
ਫੜੋ ਇਹਨੂੰ ਕੈਦ ਚ ਸੁੱਟੋ ਤੇ ਅੰਨਾ ਕਰਕੇ ਕੈਦ ਵਿਚ ਪਾ ਦਿਓ।
ਪਾਇਨ ਅਰ ਹਾਥਨ ਮੈਂ ਪਾਵੋ,
ਪਾਓ ਇਹਦੇ ਹੱਥਾਂ ਪੈਰਾਂ ਵਿਚ ਬੇੜੀਆਂ, ਪਹਿਲਾਂ ਕਈ ਵਾਰੀ ਛੱਡ ਦਿੱਤਾ ਪਰ ਹੁਣ ਇਹਨੂੰ ਨੀ ਛੱਡਣਾ।
ਗਰੀਬ ਤੋਕ ਕਰ ਤਰੇ ਬਿਠਾਓ,
ਇਹਦੇ ਗਲ ਚ ਤੋਕ ਪਾ ਕੇ ਇਹਨੂੰ ਥੱਲੇ ਬਿਠਾਓ।
ਇਸ ਜੈਸੇ ਨਰ ਡੰਡਨ ਧਾਰੈ ਬਿਗੜ ਸ਼ਰਾ ਤੇ ਅਪਰ ਬਿਗਾਰੈ,
ਇਹੋ ਜਿਹੇ ਮਾੜੀ ਮੱਤ ਵਾਲੇ ਹੁੰਦੇ ਨੇ ਜਿਹੜੇ ਸਾਧ ਪਖੰਡੀ ਆਪ ਦੰਭ ਕਰਦੇ ਨੇ ਤੇ ਇਹਨਾਂ ਨੂੰ ਵੇਖ ਕੇ ਦੂਜੇ ਵੀ ਲੋਕ ਵਿਗੜਦੇ ਨੇ, ਦੂਜਿਆਂ ਨੂੰ ਵੀ ਵਿਗਾੜਦੇ ਨੇ।
ਜਬ ਸਜ਼ਾਏ ਕੋ ਲੈ ਬਿਸਾਲਾ,
ਜਦੋਂ ਇਹਨੂੰ ਸਜ਼ਾ ਮਿਲੇਗੀ।
ਰਹਿ ਸ਼ਰਾ ਮੈਂ ਬਣੇ ਦੁਖਾਲਾ,
ਸ਼ਰਾ ਵਿਚ ਰਹੇਗਾ ਜਦੋਂ ਦੁੱਖ ਭੋਗੇਗਾ।
ਕਹਿ ਦੇ ਸਿਰ ਕੋ ਕਟਵਾਏ ਮੈਂ ਬਿਗੜੇ ਨਰ ਡਰ ਉਰ ਪਾਏ,
ਗੱਲ ਮੰਨ ਗਿਆ ਠੀਕ ਹੈ, ਨਹੀਂ ਤਾਂ ਫਿਰ ਜਾਂ ਇਹਦਾ ਮੈਂ ਸਿਰ ਹੀ ਇਹਦੇ ਧੜ ਤੋਂ ਵੱਖਰਾ ਕਰਾ ਦਿਆਂਗਾ ਤਾਂ ਜੋ ਇਹਦਾ ਸਿਰ ਕੱਟੇ ਜਾਣ ਨਾਲ ਦੂਜਿਆਂ ਨੂੰ ਵੀ ਡਰ ਹੋਵੇ, ਦੂਜਿਆਂ ਨੂੰ ਵੀ ਭੈ ਪੈਦਾ ਹੋ ਜਾਏ ਤਾਂ ਜੋ ਆਉਣ ਵਾਲੇ ਸਮੇਂ ਚ ਕੋਈ ਸ਼ਰ੍ਹਾਂ ਤੋਂ ਬਾਹਰ ਨਾ ਚੱਲੇ।
ਗਯੋ ਦੁਰਗ ਮੈਂ ਕਹਿ ਇਮ ਸ਼ਾਹ,
ਇਹ ਤਾਂ ਆਗਿਆ ਦੇ ਕੇ ਔਰੰਗਾ ਕਿਲੇ ਚ ਚਲਾ ਗਿਆ।
ਸ਼ਰਮਦ ਗਯੋ ਕੈਦ ਕੇ ਮਾਓ,
ਸ਼ਰਮਦ ਨੂੰ ਪਕੜ ਕੇ ਕੈਦ ਕਰ ਲਿਆ।
ਨਹੀਂ ਖੇਦ ਕੋ ਮਨ ਮੈਂ ਡਾਲਾ,
ਸ਼ਰਮਦ ਨੇ ਕੋਈ ਖੇਦ ਕੋਈ ਦੁੱਖ ਨਹੀਂ ਮੰਨਿਆ।
ਆਤਮ ਗਿਆਨ ਮੈਦ ਸੁਖਵਾਨਾ,
ਆਤਮ ਗਿਆਨ ਦੇ ਵਿੱਚ ਸੁਰਤ ਟਿਕੀ ਹੋਈ ਹੈ ਸ਼ਰਮਦ ਦੀ।
ਜਿਮ ਛੂਟਿਓ ਤਿਮ ਬੰਧਨ ਮਾਏ, ਕਹਿ ਨਿਸੰਗ ਤ੍ਰਾਸ ਕਿਸ ਨਾਏ।
ਜਿਵੇਂ ਉਹ ਬਾਹਰ ਸੀ ਛੁੱਟਿਆ ਹੋਇਆ, ਉਸੇ ਤਰ੍ਹਾਂ ਅੰਦਰ ਮਹਿਸੂਸ ਕਰ ਰਿਹਾ, ਕਹਿੰਦੇ ਇਹੋ ਜਿਹੀ ਅਵਸਥਾ ਨਿਸੰਗ ਹੋਇਆ, ਕਿਸੇ ਦਾ ਤ੍ਰਾਸ ਡਰ ਨਹੀਂ ਮੰਨਦਾ।
ਤੁਰਕ ਕੁਰ ਬੋ ਦੇਤ ਸਜਾਏ,
ਤੁਰਕ ਬੜੀਆਂ ਸਜਾਵਾਂ ਦਿੰਦੇ ਨੇ।
ਮੈਂ ਮਨ ਗਿਣੇ ਇੱਕ ਲਿਵ ਲਾਏ,
ਸਜਾਵਾਂ ਨੂੰ ਮਨ ਚ ਨਹੀਂ ਗਿਣਦਾ, ਇੱਕ ਨਾਲ ਲਿਵ ਲਾਈ ਹੋਈ ਹੈ।
ਅਨਕ ਭਾਂਤ ਕੇ ਤ੍ਰਾਸ ਬਤਾ ਮੈਂ,
ਬੜੇ ਕਰ ਦਿੰਦੇ ਨੇ ਤੁਰਕ ਸ਼ਰਮਦ ਫਕੀਰ ਨੂੰ।
ਬੌਰ ਸ਼ਾਹ ਕੇ ਨਿਕਟ ਸੁਣਾ ਮੈਂ,
ਬਾਦਸ਼ਾਹ ਨੂੰ ਵੀ ਜਾ ਜਾ ਕੇ ਦੱਸਦੇ ਨੇ।
ਮਾਨਤ ਨਹੀਂ ਸ਼ਰ੍ਹਾਂ ਕੀ ਬਾਤ,
ਸ਼ਰਮਦ ਨਹੀਂ ਮਰ ਗੱਲ ਮੰਨਦਾ, ਉਹ ਨਹੀਂ ਸ਼ਰ੍ਹਾਂ ਦੀ ਗੱਲ ਮੰਨਦਾ।
ਕਿਦੋਂ ਕਰੋ ਤਨ ਤਿਸ ਕੋ ਘਾਤ,
ਜੇ ਕਹੋ ਤਾਂ ਉਹਦਾ ਤਨ ਘਾਤ ਕਰ ਦੇਈਏ, ਉਹਨੂੰ ਮਾਰ ਮੁਕਾਈਏ।
ਬੋਲਤ ਹੈ ਆਨੰਦ ਜਿਮ ਆਵੇ, ਸੁਨ ਨਰੰਗ ਉਰ ਕੋ ਪੀਓ ਪਾਵੇ,
ਉਹਦੇ ਮੂੰਹ ਵਿਚ ਆਨੰਦ ਵਿਚ ਆਉਂਦਾ, ਉਸੇ ਤਰ੍ਹਾਂ ਕਹਿ ਦਿੰਦਾ ਸੁਣ ਕੇ ਨਰੰਗਾ ਗੁੱਸੇ ਵਿਚ ਆਉਂਦਾ, ਤੇ ਗੁੱਸੇ ਵਿਚ ਆ ਕੇ ਹੁਕਮ ਕਰਦਾ ਕਤਲ ਕਰ ਦਿਓ ਸ਼ਰਮਤ ਦਾ। ਜਿਵੇਂ ਉਹਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਮਾਰ ਰਹੇ ਨੇ, ਸ਼ਰਮਤ ਦੀ ਉਹ ਸ਼ਹਾਦਤ ਨੂੰ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।